ओंकार सतनाम करता पुरख निर्भव निरैरकाल मूर्ख सैभं गुरु प्रसाद हे प्राणनाथ गोविंद कृपा निधान जगत गुरु हे संसार ताप हरण सब दुख हरो हे शरण जो दयाल दीना मन ने सोचे क्योंकि तीन दिन ही हाजिरी भरनी है गुरुमत के कुछ बुनियादी नुक्ते आज भी के सामने रखा। धन गुरु गोविंद सिंह जी महाराज जी उच्चारण कीती चौपाई पता लोग करते तो दो पंक्तियां सब से दो सबंते मेरा जल थल मैयल जाहे बसेरा अनहद रूप अनाहद वाणी चरण शरण गह भक्त भवान। मैं फिर दोहराऊं सबते दो सबंते मेरा जल थल मैयल जाहे बसेरा अनहद रूप अनाहद वाणी चरण शरण जय बस्त भवानी। हे प्रभु तू सब तो दूर है, कोई ग्रह सूरज चंद तारा कुछ भी इतना दूर नहीं जितना तू दूर, तू सब तो दूर। धन गुरु गोविंद सिंह जी महाराज देव सब ते दो सबंते नेरा पर हे प्रभु तू सब तो नेड़े है, इतना नेड़े और कोई भी नहीं जितना तू नेड़े जितना तू निकट। इस तार्किक मनुख जो थोड़ी जी भी तर्क बुद्धि रखता है तो एकदम कह देगा कि दोवें गल्ला विपरीत ने विरोधी या कोई नेड़े हो सकता है या दूर हो सकता है। पर साहब कहने रहे तो सब तो दूर है, इतना कुछ भी और नहीं जो दूर हो गए, कोई सूरज चंद तारा ग्रह नक्षत्र कुछ भी इतना दूर नहीं प्रभु जितना तू दूर है। पंक्तियां मैं फिर दोहरावा सबसे दूर सबंते नेरा पर हे प्रभु जितना तू नेड़े है इतना कोई भी नेड़े तू सब तो नेड़े सब तो नेड़े। वालवन जबजी साहब की तीजी पौड़ी धन गुरु नानक देव जी महाराज इसमें इस तरह बयान करते हैं गावे को जाते दिसे दो हे प्रभु, कुछ इस तरह गा रहे ने तुम बहुत दो बहुत दो बहुत दो, साड़ी पहुंच तो परे बहुत दो। गावे को जाते दिसे दो, पर गावे को वेख हाजरा हरो, पर हे प्रभु ऐसे भी कुछ गा रहे ने तुमसे आदर नादर है, नेड़े हैं सबको, नेड़े बिल्कुल निकट है। धन गुरु नानक देव जी महाराज ऐसा प्रमाण करते ने गा रहे ने तुम बहुत दूर है बहुत दूर है, पर प्रभु किसी भी ऐसी भी समझ है ऐसा भी गा रहे तो नेड़े नेड़े बड़ा निकट। धन गुरु ग्रंथ साहब जी महाराज के अंदर जो भगतान की वाणी है कि किसी हद तक भगत दोहे सियां दे वंडे रहे, कुछ कहने ने दूर है कुछ कहने ने नेड़े है, मैं थोड़े सामने रखा। सूफी संत बाबा फरीद, गलिए चिकड़ दूर कर नान प्यारे ने हे पुरा, तेरे नाल प्यार बड़ा तू बहुत प्यारा लगता है, पर की करिए तेरा घर बड़ा दो बहुत दो, सिर्फ तेरा घर ही दूर नहीं, जिन्हों रस्तियां चो लंघ के तेरे तक पहुंचना है रस्तियां चिक्कड़ बड़ा दलदल बड़ी है चिक्कड़ बड़ा, गलिए चिक्कड़ दूर घर नाग प्यारे ने, हे प्यारे तेरे नाल स्नेह है प्यार है, पर की करा तेरा घर बना दूर, सिर्फ घर ही दूर नहीं, जिन्हों गलिया चो लंघ के मैं तेरे तक पहुंचना है गलिया चिक्कड़ बड़ा, चलूं ता भिजे कंबली जे मैं तेरे मार्ग ते चलना, इसे चिक्कड़ इसे दलदल देख मेरी कमरी लिबड़ दी है मेरे कपड़े गंदे हो गए। अज तक ते ए आख्या गया बंदगी करदे आं नाम जपदे आं खुदा दे मार्ग ते चलदे आं मनुख निर्मल होंदा है। फरीद कुछ होर कह गया, इहनूं मैं आप जी दे सामने स्पष्ट करांगा और बिल्कुल ठीक कह रहे, जब मैं जो चिक्कड़ में लिपड़ा उल्टा गंदा होना उल्टा मैला हो जाना, तेरे मार्ग से चल के चला तब भिजे कमरे राह टूटे मैं, किस दलदल इस चिक्कड़ तो भिज के जो मैं फैसला करा ना च नहीं चल रहे चिक्कड़ है, पर खुदा फिर तेरा प्यार टूटा तेरा प्यार मैनु चलन से मजबूर करता है, पर करा की चलना ते चिक्कड़ नाल मैं लिबड़ना, बड़ा दूर है तेरा घर बहुत दूर, गलिए चिक्कड़ दूर है। दूसरे भगत ने श्री रविदास जी तो कहते ने कहे रविदास हाथ पे नेरे सहजे होए सो होई, हे प्रभु कि हथ भी जितना सन तो दूर चला जाता है तो इतना दूर भी नहीं है, हाथ लालों भी नहीं बिल्कुल नहीं बहुत नहीं। हम मैं फिर अर्ज करा थोड़ी ज्या भी तर्क बुद्धि रखने वाला मनुख कह देगा रविदास ठीक कहता है फरीद गलत कहता है, या फरीद ठीक कहता है रविदास गलत कहने, क्योंकि दोवे विरोधी गल्ला ने, एक कह रहे हैं दूर एक कह रहे हैं नेड़े। और धन गुरु गोबिंद सिंह जी महाराज अपनी बाणी कह रहे ने सब से दूर, हे प्रभु इतना कुछ भी दूर नहीं जितना तू दूर जितना तू दूर, ये चौपाई है अकाल उत्तर की। शुरू होंगी देखो प्रणव आदि एक अंकारा जल तक नैयर के उपसा आज पर बनासी लोग चतुर्दर जोत प्रकाश कितनी विस्कारलियां बनतियां ने सबसे धूम सबंते नेरा जल थल मैयल जाहे बसेरा। हे प्रभु तू सब तो दो पर तू सब तो नेड़े तू सब तो नेड़े दोवे गलां सब जो हैं तू दूर तो दूर है इतना कोई भी दूर नहीं तू नेड़े तो नेड़े है इतना कोई भी नेड़े नहीं। विष्णु जगत गुरु बाबा साहिब श्री गुरु नानक देव जी महाराज एन प्रमाण करते हैं हे प्रभु गावे को तेनों कोई इतना गा रहा है गावे को जाते जिते दो तुम दूर जाता है बहुत दूर बहुत दूर बहुत दूर गावे को वेख आगरा अदूर पर प्रभु इस तरह भी कोई गा रहे है असी ते वेख रहे हैं तू ते आदर नाग रहे नेड़े बिल्कुल नहीं बिल्कुल नहीं। हम मैं फिर दोहरावा तर्क बुद्धि रखने वाला थोड़े जिहा सोच विचार रखने वाला मनुख विचारक करते जीण वाला मनुख कहे गए दोवे गल्लां ठीक नहीं हो सकदियां एक ठीक हो या वो दूर तो दूर है या वो नेड़े तो नेड़े है। कहे गए कि दूर ते नेड़े तो विचारी है दूरियां विद्वाना ने दो तरह दियां मनिया ने देश दूरी काल दूरी अस्थानक दूरी ते समय की दूरी। चलो लख मील दूर होगा एक करोड़ मील दूर होगा इनू अस्थानक दूरी कहते काल दूरी काल समय नू कहते वक्त की दूरी हजार साल पहले होया होगा परमात्मा अज नहीं तो हजार साल की दूरी दो सौ साल बाद होगा अज नहीं है इन कहने ने काल दूरी समय की दूरी। जैसे बाबा फरीद कहते ने किथे तेरे मापिया जिन्हें तू जने दस साल पहले से मां है सी अज कोई नहीं बीस साल पहले से पिता है सी अज कोई नहीं रोज रोज समय की दूरी बढ़ती जाएगी बढ़ती जाएगी। दो दूरिया ने काल दूरी देश दूरी इन्हों विद्वान इन्हों दो दूरिया नाल मुकाबल करते ने काल दूरी देश दूरी दो दूरियां परमात्मा से लागू नहीं होती नहीं होती हर सारे सियाने सोजवान सत्संगी ये दोवें दूरियां प्रभु से लागू नहीं होती। पहली देश दूरी स्थानक दूरी उससे लागू होती है जो एक जगह है तो दूजी जगह नहीं है। जैसे तुसी इत्थे गुरुद्वारा साहब विच बैठे हो अपने घर नहीं अपने घर तो दूर हो अपने घर नहीं मनुख एक समय एक कोई थां ते आता है सारी थावां ते नहीं परमात्मा तो सबने थाए जिथे हो जाए साचा सिरजन हार जियो देश दूरी उससे लागू होती है जो एक जगह है तो दूजी जगह नहीं कि जो है ही व्यापक से सब कुछ उसके विच है उससे लागू नहीं है उससे लागू नहीं ਇੱਕ ਹੋਰ ਖਿਆਲ ਭਾਈ ਨੰਦ ਲਾਲ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ 52 ਕਵੀਆਂ ਵਿੱਚੋਂ ਸਿਰਮੌਰ ਕਵੀ ਸਿੱਖ ਕਰਦੀ ਸਾਹਿਬ ਦੀ ਇੱਕ ਵਿਚਾਰਧਾਰਾ ਨੂੰ ਉਹ ਖੋਲਦੇ ਨੇ, ਸੂਫੀ ਕਲਾਮ ਨੂੰ ਖੋਲਦੇ ਨੇ ਬੜੇ ਧਿਆਨ ਨਾਲ ਸੁਣ। ਸਿੱਖ ਕਰਦੀ ਕਹਿੰਦੇ ਨੇ ਦੀਦਾਰ ਮੈਨੂੰ ਆਈ ਪਰਹੇਜ ਮੈਂ ਕੋਨੇ, ਬਾਜ਼ਾਰ ਪੈਸ਼ੋ ਆਤਿਸ਼ਮਾ ਤੇਜ ਮੈਂ ਕੋਨੇ। ਹੇ ਪ੍ਰਭੂ ਦੀਦਾਰ ਦੇਨਾ ਤੂੰ ਫਿਰ ਤੂੰ ਬੁਰਕਾ ਕਰ ਲੈਣਾ, ਪਰਦਾ ਕਰ ਲੈਣਾ, ਛੁਪ ਜਾਂਦਾ ਕਿਉਂ ਕਰਦਾ? ਜਦ ਤੂੰ ਛੁਪ ਜਾਂਦਾ ਪਰਦਾ ਕਰ ਲੈਣਾ ਤੂੰ ਮਹਿੰਗਾ ਬੜਾ ਹੋ ਜਾਂਦਾ, ਤੇਰਾ ਮੁੱਲ ਚੁਕਾਉਣਾ ਬੜਾ ਔਖਾ ਹੋ ਜਾਂਦਾ। ਅਰਥ ਸ਼ਾਸਤਰ ਦਾ ਇੱਕ ਨਿਯਮ ਹੈ, ਮਾਰਕੀਟ ਵਿੱਚ ਵਸਤੂ ਥੋੜੀ ਹੋਵੇ ਤੇ ਗ੍ਰਾਹਕੀ ਜ਼ਿਆਦਾ ਹੋਵੇ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ, ਵਸਤੂਆਂ ਮਹਿੰਗੀਆਂ ਹੋ ਜਾਂਦੀਆਂ। ਸਿਆਣੇ ਸਮਝਦੇ ਵਸਤੂਆਂ ਤੇ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਨੇ, ਗ੍ਰਾਹਕੀ ਹੈ ਹੀ ਨਹੀਂ ਤਾਂ ਵਸਤੂ ਸਸਤੀ ਹੋ ਜਾਂਦੀ, ਘੱਟ ਜਾਂਦੀ ਹੈ ਕੀਮਤ। ਸਿੱਖ ਕਰਦੀ ਆਪਣੇ ਢੰਗ ਨਾਲ ਕਹਿੰਦਾ ਖੁਦਾ ਜਦ ਤੂੰ ਘੱਟ ਜਾਂਦਾ ਪਰਦਾ ਕਰ ਲੈਂਦਾ ਛੁਪ ਜਾਂਦਾ ਮਹਿੰਗਾ ਬੜਾ ਹੋ ਜਾਂਦਾ, ਤੇਰਾ ਮੁੱਲ ਤਾਰਨਾ ਔਖਾ ਹੋ ਜਾਂਦਾ। ਦੀਦਾਰ ਮੈਨੂੰ ਮਾਈ ਉਹ ਪਰਹੇਜ ਮੈਂ ਕੋਨੇ, ਬਾਜ਼ਾਰ ਪੈਸ਼ ਆਤਿਸ਼ਮਾ ਤੇਜ ਮੈਂ ਕੋਨੇ। ਜਦ ਤੂੰ ਬੁਲਕਾ ਕਰ ਲੈਂਦਾ ਪਰਦਾ ਕਰ ਲੈਂਦਾ ਛੁਪ ਜਾਂਦਾ, ਪ੍ਰਭੂ ਤੂੰ ਮਹਿੰਗਾ ਬੜਾ ਹੋ ਜਾਂਦਾ, ਤੇਰਾ ਫਿਰ ਮੁੱਲ ਉਤਾਰਨਾ ਮੇਰੇ ਲਈ ਔਖਾ ਹੋ ਜਾਂਦਾ। ਇਹਨੂੰ ਨੰਦ ਲਾਲ ਨੇ ਖੋਲਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ 52 ਕਵੀਆਂ ਵਿੱਚੋਂ ਸਿਰਮੌਰ ਕਵੀ। ਬੜੇ ਧਿਆਨ ਨਾਲ ਸੁਣਨਾ, ਭਾਈ ਸਾਹਿਬ ਮੁਖਾਤਿਬ ਕਰਦੇ ਨੇ ਸਿੱਖ ਕਾਦੀ ਨੂੰ, ਕਿਧਰੇ ਕਿਧਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੀ ਔਰੰਗਜ਼ੇਬ ਨੂੰ ਸਮਝਾਉਂਦੇ ਹੋਇਆਂ ਫਿਰ ਦੋਸ਼ੀ ਨੂੰ ਅੱਗੇ ਕੀਤਾ। ਜ਼ਫਰਨਾਮਾ ਸ੍ਰੀ ਮਕਵਾਲ ਪਾਤਸ਼ਾਹ ਜੀ ਦੱਸਣੀ ਕਿ ਖੁਸ਼ ਮੁਕਤ ਫਿਰ ਦੋਸ਼ੀ ਹੈ ਪੁਸ਼ਕਲ ਦਬਾ ਕਿ ਦੂਦੀ ਭਗਤ ਕਾਰੇ ਆਦਰ ਮਨਾ ਹੈ ਔਰੰਗਜ਼ੇਬ, ਚੰਦ ਤੂੰ ਮੇਰੀ ਗੱਲ ਨਹੀਂ ਮੰਨਣੀ ਸੀ ਤੇ ਨਾ ਸਹੀ, ਕਮ ਸੇ ਕਮ ਤੇਰਾ ਮੁਸਲਿਮ ਮੇਰਾ ਫਿਰ ਦੋਸ਼ੀ। ਉਹਨੇ ਕਿਤਨਾ ਸੋਹਣਾ ਆਖਿਆ ਕਿ ਜਲਦਬਾਜ਼ੀ ਕਰਨਾ ਸ਼ੈਤਾਨਾਂ ਦਾ ਕੰਮ ਹੈ, ਤੁਸੀਂ ਪੱਕਾ ਸ਼ੈਤਾਨ ਕਦਮ ਕਦਮ ਤੇ ਜਲਦਬਾਜ਼ੀ ਕੀਤੀ ਹੈ, ਜਲਦਬਾਜ਼ੀ ਚ ਆਪਣੇ ਤਿੰਨੇ ਵਿਆਹ ਤੋਂ ਮਾਰ ਦਿੱਤੇ, ਭਤੀਜੇ ਮਾਰ ਦਿੱਤੇ, ਪਿਤਾ ਨੂੰ ਜੇਲ੍ਹ ਦੇ ਪਾ ਦਿੱਤੇ, ਹਰ ਕੰਮ ਤੂੰ ਜਲਦੀ ਕੀਤਾ, ਤੇਰਾ ਧਿਆਨ ਗਹਿਰਾ ਨਹੀਂ ਜਾ ਸਕਿਆ ਕਿ ਤੂੰ ਕੀ ਕਰ ਰਿਹਾ, ਕਿਤੇ ਸ਼ੈਤਾਨਾਂ ਦਾ ਕੰਮ ਆਉਂਦਾ ਫਿਰ ਦੋਸ਼ੀ ਠੀਕ ਕਹਿ ਰਿਹਾ। ਇਹ ਬੋਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਸ ਵਕਤ ਦੇ ਇਰਾਨ ਦੇ ਇੱਕ ਮਹਾਨ ਸੰਤ ਨੂੰ ਅੱਗੇ ਕਰਕੇ ਔਰੰਗਜ਼ੇਬ ਨੂੰ ਸਮਝਾਉਂਦੇ ਨੇ, ਤੂੰ ਉਹਦੀ ਗੱਲ ਮੰਨ ਲੈਂਦਾ। ਬੋਲੋ ਮੈਂ ਫਿਰ ਦੁਹਰਾਵਾਂ, ਜੇ ਖੁਸ਼ ਗੁਫ਼ ਤੋਂ ਫਿਰ ਦੋਸ਼ੀ ਹੈ ਖੁਸ਼ ਤਰ ਜ਼ਬਾਂ ਕਿ ਜ਼ੂਦੀ ਬਵਰ ਕਾਰੇ ਆਦੇ ਮਨਾ। ਨੰਦ ਲਾਲ ਸ਼ੇਖ ਸਾਦੀ ਨੂੰ ਸਮਝਾਉਂਦੇ ਨੇ ਕਿ ਹਮ ਹਜ਼ਾ ਬੇ ਹੁਰੀ ਯਾਰ ਪੁੱਛ ਲਗਾ ਜੇ ਕੁਨਤ, ਸ਼ੇਖ ਸਾਦੀ ਜਦ ਤੈਨੂੰ ਖੁਦਾ ਨਾ ਦਿਖਾਈ ਦੇ ਖੁਦਾ ਨੇ ਪਰਦਾ ਨਹੀਂ ਕੀਤਾ, ਉਹਨੇ ਬੁਰਕਾ ਨਹੀਂ ਕੀਤਾ, ਤੇਰੀ ਅੱਖਾਂ ਤੇ ਕੋਈ ਪਰਦਾ ਪੈ ਗਿਆ, ਤੂੰ ਆਪਣਾ ਪਰਦਾ ਹਟਾ, ਉੱਥੇ ਹਾਜ਼ਰ ਹਜ਼ੂਰ ਹੈ ਜ਼ਾਹਿਰ ਜ਼ਹੂਰ। ਬ੍ਰਾਹਮਣ ਮੁਸਤਾਲ ਕੇ ਬੁੱਤ, ਭਾਈ ਸਾਹਿਬ ਭਾਈ ਨੰਦ ਲਾਲ, ਬ੍ਰਾਹਮਣ ਮੁਸਤਾਲ ਕੇ ਬੁੱਤ ਜ਼ਾਹਿਰ ਫਿਦਾਏ ਖਾਨ ਕਾ ਹਰ ਕੁਝ ਜਾਣੇ ਮੁਹੱਬਤ ਦੇ ਦੈਨ ਸਰਸ਼ਾਰ, ਕਿਸੇ ਪਾਸੇ ਵੀ ਦੇ ਉਸ ਪਰਮਾਤਮਾ ਤੋਂ ਬਿਨਾਂ ਹੋਰ ਥੋੜੀ ਹੋਈ ਹੋਈ ਹੈ। ਅਗਰ ਤੂੰ ਕਹਿ ਰਿਹਾ ਪਰਦਾ ਨਾ ਕਰ ਆਪਣਾ ਪਰਦਾ ਹਟਾ तो कुछ पर्दा ऐसा भी है जो रब नूं ढक देना है, फिर ते पर्दा वड्डा हो गया, परमात्मा वड्डा नहीं है, फिर ते पर्दे की पूजा करिए रब की पूजा करन दी की लोड़, फिर ते पर्दा वड्डा हो गया परमात्मा वड्डा नहीं है। ऐसी साजन पर्दा तोड़ा महाराज की बाणी, हे मेरे सज्जन कोई है तेरा पर्दा, कोई पर्दा नहीं, व्यापक है, व्यापक है, ना दिखाई दे रहे ऐसा भी समझे तेरी अखा से पर्दा पे, और पर्दा की है अज्ञान का, अज्ञान नो अंधेरा कहने, अज्ञान अंधेरे सूजत नाई बौर बौर पढ़ माता, ते मैं करा अंधेरे तो वड्डा कोई पर्दा नहीं है। अच्छा एकदम अंधेरा हो जाए, आप इतने सज्जन बैठे हो एक भी नहीं दिखाई दे, अंधेरा सब नो डर देगा, बिल्कुल अंधेरा हो गए शहर नहीं दिखाई देता, पहाड़ नहीं दिखाई देते, जंगल नहीं दिखाई देते, सड़क रस्ते नहीं दिखाई देते, अंधेरे से सागर समुद्र भी नहीं दिखाई देते, अंधेरा से समुद्र में भी डाक के रख देता, अंधेरा दरियावान डाक के रख देता, अंधेरे में पहाड़ भी नहीं दिखाई देते, हिमालय पर्वत भी नहीं दिखाई देते, अंधेरे तो वड्डा पर्दा होर कोई नहीं, अंधेरा संसार नो ढक के रख देना है, एक लख मरत बैठा हो अंधेरा है एक भी नहीं दिखाई दे, अंधेरे से अपना हाथ भी नहीं दिखाई देना, इस वास्ते कहने ने अंधेरे तो वड्डा कोई पर्दा नहीं है, अंधेरा सारे पदार्था नो संसार नो ढक के रख देना है, ना सागर दिखाई देता है ना पहाड़, अंधेरे की यात्रा भी नहीं की जा सकती, या फिर गड्डी दी हेडलाइटा जलाने तो फिर चलते हैं, बिल्कुल अंधेरा हो किस तरह गड्डी चलाओ, रस्ता दिखाई नहीं देता तो चलोगे, अंधेरे चलना नहीं आता, अंधेरे भटकना आता, अंधेरे लोग भटक गए, जब रस्ता दिखाई नहीं दे रहा तो चलना ही है, एक खूब अंधेरा है जिस अखा न कुछ नहीं दिखाई देता, अंधेरा इतना प्रबल है बस अखा न अंधेरा दिखाई देता है और कुछ भी नहीं दिखाई, अगर अख को शक्ति है सिर्फ अंधेरे को देख और कुछ भी नहीं, अंधेरा सब नो ढक के रख देता है, आपकी ज्ञातलीयत करा जो अंधेरा दिखाई देवे समझ देना उसकी अखा में रोशनी है, अंधे को अंधेरा नहीं दिखाई देना, इसका बहुत गालवन अज तो कोई 20 साल पहले मैनू होया, इंडिया के संसार जिते दास के नाल चलते ही रहते, भाई भगवान सिंह बहुत अच्छे संगीतकार सन पर जन्म तो लेकर हैं, साहिता भाई कल्याण सिंह नाल साइड वाजे से बैठते मेरे नाल चलते हैं कोई 15-20 साल चलते, रायपुर मध्य भारत असी उत्ते एक हफ्ते के प्रोग्राम से गए, हूं तो वो रायपुर मध्य भारत च नहीं रहा, छत्तीसगढ़ के चला गया, मैं कोई रात के 11-12 हाजरी भर के अपने कमरे की तरफ जान लगा, भाई भगवान सिंह अपने कमरे च बैठे सन, बत्ती भी जल्दी है, स्वाभाविक मेरे कदम रुके, मैं उन्होंने कमरे चला गया, मैं भाई साहब ते दिन भी रात है ते रात भी रात है, थोड़े लिए ते दिन भी अंधेरा रात भी अंधेरा, उक बैठे सन हालांकि वो 7-8 हाजरी भर के आ गए सन, लंगर छके मैं सोचे सौ गए उन्होंने फिर अमृत वेले उन्होंने हाजरी से पर बैठे 12 बजे भी बैठे, इस कारण करके सुते फिर मेरे को बोल निकल गए भाई साहब जी साढ़े लिए तो दिन भी रात है रात भी रात है, दिनों भी अंधेरा ਰਾਤ ਨੂੰ ਵੀ ਅੰਧੇਰਾ। ਮੈਨੂੰ ਕਹਿਣ ਲੱਗੇ ਮਸਕੀਨ ਜੀ ਮੈਨੂੰ ਕੁਛ ਵੀ ਨਹੀਂ ਪਤਾ ਅੰਧੇਰਾ ਕੀ ਹੁੰਦਾ। ਇੱਕਦਮ ਮੈਂ ਅੱਖਰ ਵੱਖਰ ਰਹਿ ਕੇ ਆਖਦੇ ਕੀ ਨੇ, ਆਮ ਤੇ ਪ੍ਰਚਲਿਤ ਬੋਲ ਇਹ ਨੇ ਅੰਧੇ ਦੀ ਦੁਨੀਆਂ ਅੰਧੇਰਾ। ਇਹ ਤੇ ਕਹਿ ਰਹੇ ਨੇ ਮੈਨੂੰ ਕੁਛ ਵੀ ਪਤਾ ਨਹੀਂ ਅੰਧੇਰਾ ਕੈਸਾ ਹੁੰਦਾ। ਜਦ ਥੋੜਾ ਜਿਹਾ ਮੈਂ ਦਿਮਾਗ ਤੇ ਜ਼ੋਰ ਲਾਇਆ ਇੱਕਦਮ ਸਮਝ ਆਈ ਅੰਧੇਰੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ ਚ ਰੋਸ਼ਨੀ ਚਾਹੀਦੀ ਹੈ। ਮੂਰਖ ਨੂੰ ਆਪਣੀ ਮੂਰਖਤਾ ਨਹੀਂ ਦਿਖਾਈ ਦਿੰਦੀ, ਮੂਰਖਤਾ ਨੂੰ ਦੇਖਣ ਵਾਸਤੇ ਵੀ ਕੋਈ ਸਿਆਣਪ ਚਾਹੀਦੀ। ਅਚੇਤ ਮਨੁੱਖ ਨੂੰ ਆਪਣੀਆਂ ਗਲਤੀਆਂ ਨਹੀਂ ਦਿਖਾਈ ਦਿੰਦੀਆਂ, ਗਲਤੀਆਂ ਦਿਖਾਈ ਦੇਣ ਲਈ ਵੀ ਹਿਰਦੇ ਦਾ ਸੁਚੇਤ ਹੋਣਾ ਬੜਾ ਲਾਜ਼ਮੀ। ਅੰਧੀਆਂ ਅੱਖਾਂ ਨਾਲ ਅੰਧੇਰਾ ਵੀ ਨਹੀਂ ਦਿਖਾਈ ਦਿੰਦਾ। ਔਰ ਜਿਹਨੂੰ ਅੰਧੇਰਾ ਦਿਖਾਈ ਦਿੰਦਾ ਹੈ ਸਮਝ ਲਓ ਅੰਧਾ ਨਹੀਂ ਹੈ। ਜੋ ਅੰਧੇਰੇ ਨੂੰ ਵੇਖ ਸਕਦਾ ਹੈ ਉਹੀ ਚਾਨਣੇ ਚ ਵੇਖ ਸਕਦਾ ਹੈ, ਜੋ ਅੰਧੇਰੇ ਨੂੰ ਨਹੀਂ ਵੇਖ ਸਕਦਾ ਉਹ ਚਾਨਣੇ ਚ ਜੋ ਕੁਛ ਹੈ ਨਹੀਂ ਵੇਖ ਸਕਦਾ। ਗੁਰਬਾਣੀ ਦੀ ਸੋਚ ਸਮਝ ਪਹਿਲੇ ਇਹ ਬਣਦੀ ਹੈ ਕਿ ਮੈਂ ਕੁਛ ਵੀ ਨਹੀਂ ਜਾਣਦਾ। ਕਥਨ ਕੀਰਤਨ ਸੁਣਦੇ ਹਾਂ ਪਾਠ ਕਰਦੇ ਹਾਂ ਪਹਿਲੀ ਜਿਹੜੀ ਸਮਝ ਮਿਲਦੀ ਹੈ ਇਹ ਪ੍ਰਭੂ ਹੈ ਗੁਰੂ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਸਿੱਖਣਾ ਚਾਹੁੰਦਾ, ਮੈਂ ਜਾਣਨਾ ਚਾਹੁੰਦਾ, ਮੈਂ ਕੁਛ ਵੀ ਨਹੀਂ ਜਾਣਦਾ। ਸਿੱਖ ਸ਼ਬਦ ਬੜਾ ਕੀਮਤੀ ਸ਼ਬਦ ਹੈ ਪਰ ਇਸ ਤੋਂ ਨਿਰਮਾਣ ਸ਼ਬਦ ਕੋਈ ਹੋਰ ਹੋ ਨਹੀਂ ਸਕਦਾ। ਸਿੱਖ ਦਾ ਮਤਲਬ ਕੀ ਹੈ? ਮੈਂ ਸਿੱਖਣਾ ਚਾਹੁੰਦਾ, ਸਿੱਖਣਾ ਚਾਹੁੰਦਾ, ਮੈਂ ਜਾਣਨਾ ਚਾਹੁੰਦਾ ਔਰ ਮੈਂ ਕੁਛ ਵੀ ਨਹੀਂ ਜਾਣਦਾ। ਜਾਣਨ ਨੂੰ ਇਤਨਾ ਕੁਛ ਪਿਆ ਜਗਤ ਦੇ ਵਿੱਚ ਔਰ ਜੀਵਨ ਇਤਨਾ ਛੋਟਾ ਹੈ, ਜੀਵਨ ਭਰ ਵੀ ਕੋਈ ਜਾਣਨ ਦੀ ਕੋਸ਼ਿਸ਼ ਕਰੇ ਤਾਂ ਉਹਦੀ ਜਾਣਕਾਰੀ ਇੰਝ ਹੋਵੇਗੀ ਜਿਵੇਂ ਸਮੁੰਦਰ ਵਿੱਚ ਇੱਕ ਚਮਚ ਪਾਣੀ ਦੀ ਮਿਲੀ ਹੋਵੇਗਾ। ਇਸ ਤੋਂ ਜ਼ਿਆਦਾ ਹੰਕਾਰੀ ਮਨੁੱਖ ਤੇ ਸਿੱਖ ਹੋ ਹੀ ਨਹੀਂ ਸਕਦਾ, ਪਰ ਬੜਾ ਪ੍ਰਬਲ ਹੰਕਾਰ ਇਸ ਕੌਮ ਦੇ ਕੋਲ ਕਈ ਦਫ਼ਾ ਦੇਖੀ ਦਾ ਹੈਰਾਨਗੀ। ਇਤਨਾ ਹੰਕਾਰ, ਇਤਨਾ ਹੰਕਾਰ, ਰਾਜਨੀਤੀ ਹੰਕਾਰ ਤੇ ਖੜੀ ਹੈ। ਤੋ ਰਾਜਨੀਤੀ ਆਉਂਦੀ ਹੈ ਪਾਰਲੀਮੈਂਟ ਦੇ ਬਲਾਦ ਦੇ ਵਿੱਚ, ਸਿੱਖ ਜਗਤ ਦੇ ਵਿੱਚ ਰਾਜਨੀਤੀ ਗੁਰਦੁਆਰਿਆਂ ਚੱਲ ਰਹੀ ਹੈ। ਇੰਨਾ ਹੰਕਾਰ, ਇਤਨਾ ਹੰਕਾਰ, ਹੰਕਾਰੀ ਸਿੱਖ ਨਹੀਂ ਹੋ ਸਕਦੀ। ਸਿੱਖ ਦਾ ਮਤਲਬ ਹੈ ਮੈਂ ਸਿੱਖਣਾ ਚਾਹੁੰਦਾ ਔਰ ਮੈਂ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ। ਜੀਵਨ ਬਹੁਤ ਛੋਟਾ ਹੈ, ਜਾਣਨ ਨੂੰ ਜਗਤ ਦੇ ਵਿੱਚ ਬਹੁਤ ਕੁਛ ਪਿਆ, ਬੜਾ ਕੁਛ ਪਿਆ। ਖੈਰ ਮੈਂ ਜੋ ਹੈ ਲਮਕਾਵਾ ਨਾ, ਅਗਰ ਮਨੁੱਖ ਨੂੰ ਕੁਛ ਸਹੀ ਪੈਣੇ ਆਪਣੀ ਅਸਲੀਅਤ ਦਾ ਪਤਾ ਚੱਲਦਾ ਹੈ ਤੇ ਇਹ ਪਤਾ ਚੱਲਦਾ ਪ੍ਰਭੂ ਮੈਂ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ। ਅਗਰ ਇਤਨਾ ਪਤਾ ਚੱਲ ਗਿਆ ਤਾਂ ਇਸਨੇ ਬਹੁਤ ਕੁਛ ਜਾਣ ਲਿਆ, ਬਹੁਤ ਕੁਛ ਜਾਣ ਲਿਆ, ਕਮ ਸੇ ਕਮ ਅੰਧੇਰਾ ਤੇ ਵੇਖ ਲਿਆ, ਤੇਰੀ ਅੱਖਾਂ ਤੇ ਖੁੱਲ ਗਿਆ, ਤੇਰੀ ਅੱਖਾਂ ਚ ਰੋਸ਼ਨੀ ਤੇ ਹੈ, ਤੇਰੇ ਕੋਲ ਚਾਨਣਾ ਤੇ ਹੈ। ਗਿਆਨ ਅਗਿਆਨ ਨੂੰ ਸਮਝਣ ਵਾਸਤੇ ਵੀ ਗਿਆਨ ਚਾਹੀਦਾ ਹੈ, ਅੰਧੇਰੇ ਨੂੰ ਦੇਖਣ ਵਾਸਤੇ ਵੀ ਅੱਖਾਂ ਚ ਰੋਸ਼ਨੀ ਚਾਹੀਦੀ। ਉਮੀਦ ਇਹ ਗੱਲ ਪਕੜ ਦੇ ਚਾਹੀਦੀ ਹੋਵੇਗੀ, ਗਿਆਨ ਨੂੰ ਸਮਝਣ ਵਾਸਤੇ ਵੀ ਗਿਆਨ ਚਾਹੀਦਾ ਹੈ, ਆਪਣੀ ਮੂਰਖਤਾ ਨੂੰ ਦੇਖਣ ਵਾਸਤੇ ਵੀ ਸਿਆਣਪ ਚਾਹੀਦੀ ਹੈ, ਅੰਧੇਰੇ ਨੂੰ ਦੇਖਣ ਵਾਸਤੇ ਵੀ ਅੱਖਾਂ ਚ ਰੋਸ਼ਨੀ ਚਾਹੀਦੀ ਹੈ। ਅੰਧੀਆਂ ਅੱਖਾਂ ਨਾਲ ਅੰਧੇਰਾ ਨਹੀਂ ਦਿਖਾਈਦਾ, ਨਹੀਂ ਦਿਖਾਈਦਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਤੌਕੇ ਹਮ ਹਜ਼ਾਰੇ ਉਦੀ ਯਾਰ ਖੁਸ਼ ਲਗਾ ਚੇ ਕੁਨਕ। ਭਾਈ ਸਾਹਿਬ ਭਾਈ ਨੰਦ ਲਾਲ ਕਹੇ ਸ਼ੇਖਤਾ ਦੀ ਜਦ ਤੈਨੂੰ ਖੁਦਾ ਨਾ ਦਿਖਾਈ ਦੇਵੇ, ਖੁਦਾ ਪਰਦੇ ਚ ਨਹੀਂ ਤੇਰੀ ਅੱਖਾਂ ਤੇ ਪਰਦਾ, ਤੂੰ ਆਪਣਾ ਪਰਦਾ ਹਟਾ, ਉੱਥੇ ਜ਼ਾਹਰ ਜ਼ਹੂਰ ਹੈ, ਉੱਥੇ ਹਾਜ਼ਰ ਹਜ਼ੂਰ। ਹੁਣ ਮੈਂ ਅਰਜ਼ ਕਰਾਂ, ਦੋ ਤਰ੍ਹਾਂ ਦੇ ਸੰਤ ਫਕੀਰ ਹੋਏ ਨੇ, ਭਗਤ ਹੋਏ ਨੇ, ਕੁਝ ਕਹਿੰਦੇ ਨੇ ਤੂੰ ਦੂਰ, ਕੁਛ ਕਹਿੰਦੇ ਨੇ ਤੂੰ ਨੇੜੇ ਹੈ, ਨੇੜੇ ਦੂਰ ਕਿਉਂ ਜਾਓ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਅੰਮ੍ਰਿਤ ਲਈ ਬਾਣੀ ਅਕਾਲ ਉਹਦੀ ਚੌਪਈ ਚ ਕਹਿੰਦੇ ਨੇ ਸਭ ਤੇ ਰੋਸ ਸਬਨ ਤੇ ਨੇਰਾ ਦਲਥਲ ਮਈਅਰ ਜਾਣੇ ਬਤੇਰਾ। ਇਹ ਪ੍ਰਭੂ ਤੂੰ ਸਭ ਤੋਂ ਦੋ, ਸਭ ਤੋਂ ਦੋ, ਜਿਤਨਾ ਤੋਂ ਦੂਰ ਹੈ ਇਤਨਾ ਹੋਰ ਕੋਈ ਵੀ ਦੂਰ। ਪਰ ਸਬਨ ਤੇ ਨੇਰਾ, ਪਰ ਹੇ ਪ੍ਰਭੂ ਜਿਤਨਾ ਤੂੰ ਨੇੜੇ ਹੈ ਇਤਨਾ ਹੋਰ ਕੋਈ ਵੀ ਨੇੜੇ ਨੇ। ਪਰ ਇਹ ਦੂਰ ਕਹਿਣ ਵਾਲੇ, ਨੇੜੇ ਕਹਿਣ ਵਾਲੇ, ਇਹ ਦੋ ਤਰ੍ਹਾਂ ਦੇ ਤਬਕੇ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਿਕਰ ਕਰਦੇ ਨੇ ਔਰ ਸਹੀ ਮੰਨਦੇ ਨੇ। ਬਾਲੇ ਕੋ ਜਾਤੇ ਦਿੱਤੇ ਦੂਰ, ਇਹ ਪ੍ਰਭੂ ਤੈਨੂੰ ਕੋਈ ਇਸ ਤਰ੍ਹਾਂ ਗਾ ਰਿਹਾ ਤੂੰ ਜਾਪਦਾ ਹੈ ਬਹੁਤ ਦੂਰ ਹੈ, ਦੂਰ ਬਹੁਤ ਦੂਰ। ਗਾਣੇ ਕੋ ਵੇਖੇ ਆਦਰਾ ਅਦੂਰ, ਪਰ ਪ੍ਰਭੂ ਇਸ ਤਰ੍ਹਾਂ ਵੀ ਕੋਈ ਗਾ ਰਿਹਾ ਕਿਉਂਕਿ ਆਦਰ ਨਾਲ ਨੇੜੇ ਤੋਂ ਨੇੜੇ, ਨੇੜੇ ਤੋਂ ਨੇੜੇ। ਪਰ ਇਸ ਤਰ੍ਹਾਂ ਦੇ ਗਾਉਣ ਵਾਲੇ ਭਗਤ ਬੈਠੇ ਨੇ, ਫਰੀਦ ਕਹਿ ਰਹੇ ਨੇ ਤੂੰ ਦੂਰ, ਰਵਿਦਾਸ ਕਹਿ ਰਹੇ ਨੇ ਤੂੰ ਨੇੜੇ ਨੇੜੇ। ਇਸ ਦਫ਼ਾ ਮੈਂ ਫਿਰ ਦੁਹਰਾ ਰਿਹਾ, ਜੋ ਤਾਰਕਿਕ ਬੰਦਾ ਹੈ ਬਹੁਤ ਤਰਕਸ਼ੀਲ ਹੈ ਉਹਨੇ ਕਹਿ ਦੇਣਾ ਇਹਨਾਂ ਦੋਹਾਂ ਚ ਇੱਕ ਠੀਕ ਹੋ ਸਕਦਾ, ਦੋਵੇਂ ਠੀਕ ਨਹੀਂ ਹੋ ਸਕਦੇ ਕਿਉਂਕਿ ਦੋਵੇਂ ਗੱਲਾਂ ਵਿਰੋਧੀ ਨੇ, ਅਪੋਜ਼ਿਟ ਨੇ। ਹੁਣ ਮੈਂ ਅਰਜ਼ ਕਰਾਂ ਦੋਵੇਂ ਠੀਕ ਕਰ ਰਿਹਾ। ਇਹਨੂੰ ਸਪਸ਼ਟ ਕਰਨ ਤੋਂ ਪਹਿਲੇ ਥੋੜਾ ਜਿਹਾ ਮੈਂ ਇਤਨਾ ਅਰਜ਼ ਕਰਦੇ ਹਾਂ, ਪਰਮਾਤਮਾ ਕੋਈ ਵਿਅਕਤੀ ਨਹੀਂ ਹੈ, ਸ਼ਕਤੀ ਹੈ। ਤੇ ਸ਼ਕਤੀ ਤੋਂ ਮੁਰਾਦ ਇਹਦੇ ਨਾਲ ਲੈਣਾ ਜੜ ਹੈ, ਚੇਤਨ ਹੈ। ਉਹਨੂੰ ਉਪਨਿਸ਼ਦਾਂ ਦੇ ਵਿੱਚ ਇਹ ਕਹਿੰਦੇ ਨੇ ਸਤ ਚਿਤ ਆਨੰਦ, ਤੂੰ ਸਤ ਸਦੀਵੀ ਹੈ, ਕਾਇਮ ਦਾਇਮ ਹੈ, ਚਿਤ ਚੇਤਨ ਹੈ ਔਰ ਆਨੰਦ ਸਰੂਪ ਹੈ। ਇਹਨੂੰ ਵੈਦਿਕ ਕਾਲ ਦੇ ਰਿਸ਼ੀਆਂ ਨੇ ਇੰਜ ਵੀ ਗਾਇਆ, ਸਤਿਅਮ ਸ਼ਿਵਮ ਸੁੰਦਰਮ, ਤੂੰ ਸਤ ਹੈ, ਸ਼ਿਵਮ ਤੂੰ ਪ੍ਰਕਾਸ਼ਮਾਨ ਹੈ, ਸੁੰਦਰਮ ਤੂੰ ਅਤਿ ਸੁੰਦਰ, ਅਤਿ ਸੁੰਦਰ ਹੈ। ਇਹਨਾਂ ਸਾਰਿਆਂ ਦਾ ਹਵਾਲਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤਰ੍ਹਾਂ ਦਿੰਦੇ ਨੇ, ਸਤ ਸੁਹਾਨ ਸਦਾ ਮਨ ਚਾਹ। ਸਤ ਕਹਿੰਦੇ ਨੇ ਸਦੀਵੀ, ਕਾਇਮ ਦਾਇਮ, ਤੂੰ ਹੋਣ ਵਾਲਾ ਹੈ, ਤੂੰ ਸਤ ਹੈ, ਸੁਹਾਨ ਤੂੰ ਅਤਿ ਸੁੰਦਰ ਹੈ, ਸਦਾ ਮਨ ਚਾਹ ਤੂੰ ਸਦਾ ਖਿੜਿਆ ਹੋਇਆ ਹੈ, ਆਨੰਦ ਸਰੂਪ ਸਤ ਚਿਤ ਆਨੰਦ। ਐਸਾ ਜੋ ਸਤ ਚਿਤ ਆਨੰਦ ਹੈ ਉਹ ਵਿਅਕਤੀ ਨਹੀਂ ਹੈ, ਸ਼ਕਤੀ ਹੈ। ਅਗਰ ਵਿਅਕਤੀ ਮੰਨ ਲਓ ਤਾਂ ਮੈਂ ਅਰਜ਼ ਕਰਾਂ ਵਿਅਕਤੀ ਦਾ ਜਨਮ ਮੰਨਣਾ ਪਏਗਾ, ਤੇ ਜੇ ਜਨਮ ਮੰਨਦੇ ਹੈ ਤਾਂ ਫਿਰ ਮਰਨ ਵੀ ਮੰਨਣਾ ਪਏਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਆ ਜਨਮ ਹੈ ਆ ਮਰਨ ਹੈ। ਪਰਮਾਤਮਾ ਕਾਲ ਵਿੱਚ ਨਹੀਂ ਹੈ, ਸਮੇਂ ਵਿੱਚ ਨਹੀਂ ਹੈ, ਸੰਸਾਰ ਵਿੱਚ ਨਹੀਂ ਹੈ, ਸੰਸਾਰ ਦੌੜਨ ਦੀ ਹੈ। ਸਿਰਫ ਦਿਨ ਨਹੀਂ ਹੈ, ਰਾਤ ਵੀ ਹੈ, ਸਿਰਫ ਜਨਮ ਨਹੀਂ ਹੈ, ਮਰਨ ਵੀ ਹੈ, ਸਿਰਫ ਜਵਾਨੀ ਨਹੀਂ ਬੁਢੇਪਾ ਵੀ ਹੈ, ਸੁੱਖ ਵੀ ਹੈ ਪਰ ਨਾਲ ਦੁੱਖ ਵੀ ਹੈ, ਹਾਸਾ ਹੈ, ਰੋਣਾ ਹੈ, ਨਫਾ ਹੈ, ਨੁਕਸਾਨ ਹੈ, ਖੁਸ਼ੀਆਂ ਨੇ, ਗਮ ਨੇ। ਫੁੱਲ ਸਿਰਫ ਖਿੜਦੇ ਨਹੀਂ, ਮੁਰਝਾਉਂਦੇ ਵੀ ਨੇ। ਸੰਸਾਰ ਦੋ ਰੰਗੀ ਹੈ, ਇੱਕ ਰੰਗੀ ਨਹੀਂ ਹੈ, ਇੱਕ ਰੰਗੀ ਨਹੀਂ। ਸੰਸਾਰ ਵਿੱਚ ਰਹਿ ਕੇ ਔਰ ਸੰਸਾਰੀ ਬਿਰਤੀ ਬਣਾ ਕੇ ਕੋਈ ਇੱਕ ਰੰਗ ਪ੍ਰਾਪਤ ਕਰਨਾ ਚਾਹੇ ਨਹੀਂ ਪ੍ਰਾਪਤ ਕਰ ਸਕਦਾ। ਮੈਂ ਫਿਰ ਦੁਹਰਾਵਾਂ, ਪਰਮਾਤਮਾ ਨੂੰ ਕਹਿੰਦੇ ਅਕਾਲ, ਅਕਾਲ ਦਾ ਮਤਲਬ ਸਮੇਂ ਵਿੱਚ ਨਹੀਂ ਹੈ, ਕਾਲ ਸੰਸਾਰ ਕਾਲ ਵਿੱਚ ਹੈ, ਨਿਰੰਕਾਰ ਅਕਾਲ ਹੈ। ਜਪ ਕਰਦੇ ਕਹਿੰਦੇ ਅਕਾਲ ਹੈ, ਆਜ਼ਾਦ ਹੈ, ਕਾਲ ਸਮੇਂ ਨੂੰ ਕਹਿੰਦੇ, ਵਕਤ ਨੂੰ ਕਹਿੰਦੇ। ਪਰਮਾਤਮਾ ਦੀ ਦੁਨੀਆਂ ਕੋਈ ਕਾਲ ਨਹੀਂ ਹੈ, ਵਕਤ ਨਹੀਂ ਹੈ, ਸੁਣ ਕੇ ਫਿਰ ਮੈਂ ਬੋਲਾਂਗਾ। ਕਾਲ ਦੇ ਦੋ ਕੰਮ ਹੋ ਰਹੇ ਨੇ, ਜਨਮ ਮਰਨ, ਦਿਨ ਰਾਤ। सुख दुख जवानी बुढ़ेपा काल दो रंगी है, समाज दो रंगी है, मिलना बिछड़ना, जो मिले है बिछड़ेगा, कुछ भी मिले है बिछड़ेगा। संसार दो रंगी है, समा दो रंगी है। इस संबंधित भी मैं दो तरह के भगतों को देखता, ध्यान न सुनना। एक भगत कबीर, एक भगत नामदेव। कबीर कहते ने सुख मांगत दुख आगल आवे, सो सुख हमो न मांगया भावे, हे प्रभु कम से कम मैं तेरे को सुख नहीं मांगता। गल खत्म। क्यों? सुख मंगागा तो नाल दुख आवेगा, जे मैं जन्म मन लिया तो फिर मरण आवेगा, जे मैं जवानी मंगी तो बुढ़ेपा आवेगा। कोई जवानी ऐसी नहीं जिदे पिछे बुढ़ेपा नहीं खड़ा, कोई जन्म ऐसा नहीं जिदे पिछे मरण नहीं खड़ा, कोई सुख ऐसा नहीं जिदे पिछे दुख नहीं है, कोई हादसा ऐसा नहीं जिदे पिछे रोना नहीं है, कोई नफा ऐसा नहीं जिदे पिछे नुकसान नहीं है, कोई ऐसी इज्जत नहीं जिदे पिछे बेइज्जती ना हो, जिन्हों के आले दुआले जिंदाबाद के नारे लगते हैं, मुर्दाबाद भी फिर उन्होंने होंगे। जिदा जिंदाबाद कोई नहीं होगा, मुर्दाबाद भी करना, जो जमिया ही नहीं तो मरेगा कि। संसार दो रंगी है, समा दो रंगी है। कबीर कहते ने सुख मांगत दुख आगल आवे, सो सुख हमो न मांगया भावे। बड़ी हिम्मत की गल है, बड़े ज्ञान की गल है। कबीर कहने प्रभु मैं तेरे को सुख नहीं मांगता, मैं पता चल गया हर सुख के पीछे दुख है, पर जितना सुख बढ़ता है उतना ही दुख बढ़ता, मैं पता चल गया मैं नहीं मांगता। सुख मांगत दुख आगल आवे, हुण ऐसा केड़ा बंदा है जिहड़ा सुख नहीं मांगता। और सुख दे हेत च पांदा दुखी है, सुख के बहुत दुख पावत, सेव करत जन जन की जानन पन। धन गुरु नानक देव जी महाराज का एक बोल भी सरवण कर लो, पहले पास का कहने ने नानक बोलन चखना। पता नहीं इस तरह की चख कितनी दुनिया मार दी, कितनी दुनिया मार दी इस तरह की चख। की चख? धन गुरु नानक देव जी महाराज, नानक बोलने चखना, दुख छड मंगे दुख, सुख दुख दोवे कपरे पहरे जाए मनुख। ये बोलना ये मंगना ही चख मारना कि ये प्रभु सिर्फ सुख देने दुख ना देने। हर एक दी मंग है ना, तो मैनू माफ करना। गुरु नानक देव जी कहने के चख मारना, पहले पातशाह जी बोल गुरु नानक, मैं फिर दोहरावा, नानक बोलन चखना। केड़ा बोलना चक मारना ते केड़ा मंगना चक मारना? नानक बोलन चखना, दुख छड मंगे सुख, ते प्रभु ऐसा सुख देने जेदे च दुख हो गई ना, ते इस तरह ऐसा जन्म देवी जेदे च मरण हो गई ना, ऐसी जवानी देवी जेदे च बुढ़ेपा हो गई ना। है ही नहीं ऐसा, है ही नहीं, प्रभु ने बनाया ही नहीं। नानक बोलन चखना, दुख छड मंगे सुख, सुख दुख दोवे कपड़े पहरे जाए मनुख। तो कबीर कहना आप सुख दे त्यागी दुख दे त्यागी दिया सही हो गए, सुख ही नहीं चाहिए दुख गया। जो जन्म की लालसा नहीं तो मरण का भय खत्म, जब जवानी की लालसा ही नहीं तो बुढ़ेपे का भय खत्म, जब सुखा की लालसा नहीं तो दुखा का भय खत्म। कबीर कहने सुख नहीं चाहिए। दूसरे भगत नाम दे उन्होंने बोल भी मैं थोड़े सामने रखा। तो कहते हैं जे राज दे कमन वडाई, जे भीख मंगाए तो क्या घट जाए। हे प्रभु तू छत्रपति राजा बना देवे सानू, साडा वध के जाना है, ते जे तू दर दर का भिखारी बना देवे साडा घट के जाना है। सानू राजा होना भी कबूल, सानू भिखारी होना भी कबूल, सानू सुख भी कबूल, सानू दुख भी कबूल, सानू दिन भी कबूल, सानू रात भी कबूल, ਸਾਨੂੰ ਜਨਮ ਦੇ ਕਵੋ ਸਾਨੂੰ ਮਰਨ ਦੇ ਕਵੋ। ਜਾਂ ਤੇ ਬੰਦਾ ਦੋਹਾਂ ਦਾ ਤਿਆਗ ਕਰੇ ਜਾਂ ਦੋਹਾਂ ਨੂੰ ਕਬੂਲ ਕਰੇ, ਇਹ ਤੇ ਭਗਤ ਦੇ ਲਕਸ਼ਣ ਨੇ। ਸੰਸਾਰੀ ਬੰਦੇ ਦੀ ਕੀ ਪਹਿਚਾਣ? ਜਨਮ ਕਬੂਲ ਹੈ, ਮਰਨ ਨਹੀਂ। ਮਰਦੇ ਦਮ ਤੱਕ ਲੋਕੀ ਜਨਮ ਦਿਨ ਮਨਾਉਂਦੇ, ਕੌਣ ਮਰਨ ਦਿਨ ਮਨਾਉਂਦਾ? ਇੱਕ ਬੱਚਾ ਜਨਮ ਦਿਨ ਮਨਾਵੇ ਚਲੋ ਮਾਫ ਕੀਤਾ ਜਾ ਸਕਦਾ, ਜਵਾਨ ਜਨਮ ਦਿਨ ਮਨਾਵੇ ਮੂਰਖ ਹੋਵੇਗਾ, ਤੇ ਬੁੱਢਾ ਵੀ ਜਨਮ ਦਿਨ ਮਨਾਵੇ ਸਿਵਾਏ ਲਾਨਤਾਂ ਤੋਂ ਹੋਰ ਕੀ ਪਾਇਆ ਜਾ ਸਕਦਾ? ਮਰਨ ਦੇ ਨੇੜੇ ਆਇਆ ਮਨਾਉਂਦਾ ਪਿਆ ਜਨਮ ਦਿਨ। ਰੋਜ਼ ਰੋਜ਼ ਮਨੁੱਖ ਵੱਡਾ ਨਹੀਂ ਆਉਂਦਾ, ਛੋਟਾ ਆਉਂਦਾ। ਛਿਨ ਛਿਨ ਔਰ ਦੇਹਾਤ ਹੈ, ਟੁੱਟੇ ਘਟ ਜਾਉ ਪਾਣੀ। ਇੱਕ ਟੁੱਟੇ ਘੜੇ ਵਿੱਚ ਬੂੰਦ ਬੂੰਦ ਪਾਣੀ ਦੀ ਨਿਕਲ ਰਹੀ ਹੈ, ਪਾਣੀ ਵੱਧ ਰਿਹਾ ਕਿ ਘਟ ਰਿਹਾ? ਚਲੋ ਇੱਕ ਮਨੁੱਖ ਨੇ ਸੌ ਸਾਲ ਜੀਵਨ ਲੰਘ ਗਿਆ ਤੇ ਅੱਜ ਦਾ ਦਿਨ ਲੰਘ ਗਿਆ, ਤੇ ਇੱਕ ਦਿਨ ਘਟ ਗਿਆ ਕਿ ਵੱਧ ਗਿਆ? ਸੌ ਸਾਲ ਵਿੱਚ ਇੱਕ ਦਿਨ ਘਟ ਗਿਆ ਕਿ ਵੱਧ ਗਿਆ? ਇੱਕ ਦਿਨ ਘਟ ਗਿਆ। ਤੇ ਅਸੀਂ ਇੱਕ ਦਿਨ ਛੋਟੇ ਹੋ ਗਏ, ਉਹ ਕਿਸੇ ਨੂੰ ਕਹਿ ਕੇ ਤੂੰ ਦੇਖੋ ਤੂੰ ਇੱਕ ਦਿਨ ਛੋਟਾ ਹੋ ਗਿਆ। ਨਹੀਂ, ਵੱਡਾ ਹੋ ਗਿਆ। ਵੱਡਾ ਤੇ ਹੋਇਆ ਹੀ ਨਹੀਂ ਜੋ ਕੁਛ ਇੱਕ ਦਿਨ ਤੇ ਘਟ ਗਿਆ। ਛਿੰਨ ਛਿੰਨ ਔਦ ਵਿਆਸ ਹੈ, ਛੋਟੇ ਘਟ ਜਿਉਂ ਪਾਣੀ। ਜਨਨੀ ਜਾਣਤ ਹੈ ਸੁੱਤ ਬੜਾ ਬੜਾ ਔਦ ਹੈ, ਕਿਤਨਕ ਨਾ ਜਾਣੇ ਜੇ ਦਿਨ ਦਿਨ ਔਦ ਘਟਤ ਹੈ। ਮਨੁੱਖ ਰੋਜ਼ ਰੋਜ਼ ਘਟਦਾ ਹੈ। ਹੋ ਸਕਦਾ ਇਸਦਾ ਕਾਰੋਬਾਰ ਵੱਧ ਰਿਹਾ ਹੋਵੇ, ਇਹਦੇ ਘਟ ਰਿਹਾ। ਹੋ ਸਕਦਾ ਹੈ ਇਹਦਾ ਧਨ ਸੰਪਦਾ ਕਾਰੋਬਾਰ ਮਹਿਲ ਮਾੜੀਆਂ ਵੱਧ ਰਹੀਆਂ ਹੋਵਨ, ਪਰ ਮਨੁੱਖ ਤੇ ਘਟ ਰਿਹਾ। ਹੋ ਸਕਦਾ ਇਸਦਾ ਰੁਤਬਾ ਮਾਣ ਮਰਿਆਦਾ ਤੇ ਪਰਿਵਾਰ ਵੱਧ ਰਿਹਾ ਹੋਵੇ, ਵੱਧਦਾ ਹੈ, ਪਰ ਮਨੁੱਖ ਤੇ ਘਟ ਰਿਹਾ। ਵੱਧ ਰਿਹਾ ਪਰਿਵਾਰ, ਮਨੁੱਖ ਘਟ ਰਿਹਾ। ਵੱਧ ਰਿਹਾ ਇਸਦਾ ਕਾਰੋਬਾਰ, ਇਹ ਘਟ ਰਿਹਾ। ਜੋ ਵੱਧਦਾ ਜਾ ਰਿਹਾ ਇਹਨੂੰ ਦੇਖਣ ਨਾਲ ਮਨੁੱਖ ਸੰਸਾਰੀ ਹੋ ਜਾਂਦਾ, ਤੇ ਜੋ ਘਟਦਾ ਹੈ ਇਹਨੂੰ ਦੇਖਣ ਨਾਲ ਮਨੁੱਖ ਭਗਤ ਬਣ ਜਾਂਦਾ। ਇੱਥੇ ਘਟ ਰਿਹਾ, ਘਟ ਰਿਹਾ, ਘਟ ਨਹੀਂ ਲਿਖ ਜਾਵਾਂਗਾ ਇੱਥੇ। ਇਸ ਤੌਰ ਤੇ ਸਾਹਿਬ ਜਨਮ ਛੱਡ ਜਨਮ ਦੀ ਗੱਲ, ਪਹਿਲਾਂ ਮਰਨ ਕਰੋ ਜੀਵਨ ਕੀ ਛਡਾਸ, ਹੋਏ ਸਦਨ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ। ਭਗਤ ਉਸਨੂੰ ਕਹਿੰਦੇ ਨੇ ਜਨਮ ਵੀ ਕਬੂਲ, ਮਰਨ ਵੀ ਕਬੂਲ, ਸੁੱਖ ਵੀ ਕਬੂਲ, ਦੁੱਖ ਵੀ ਕਬੂਲ। ਨਾਮ ਦੇ ਕਿੰਝ ਕਹਿੰਦੇ ਨੇ, ਪਰ ਕਬੀਰ ਕਹਿੰਦੇ ਨੇ ਸਾਨੂੰ ਸੁੱਖ ਨਹੀਂ ਕਬੂਲ ਨਹੀਂ ਚਾਹੀਦਾ, ਕਿਉਂ ਇਹਦੇ ਦੁੱਖ ਨਾਲ ਲਿਪਟੇ ਹੋਇਆ ਸੁੱਖ ਕੀ ਕਰਨਾ? ਮੌਤ ਨਾਲ ਲਿਪਟੀ ਹੋਈ ਜ਼ਿੰਦਗੀ ਨੂੰ ਕੀ ਕਰਨਾ? ਸਾਨੂੰ ਜੀਵਨ ਦੀ ਲਾਲਸਾ ਹੀ ਨਹੀਂ ਲੱਗਦਾ। ਹੈ ਇੱਕ ਐਸਾ ਜੀਵਨ ਵੀ ਨਾਨਕ ਬੱਧਾ ਦਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਪਰ ਮਨੁੱਖ ਜਨਮ ਚਾਹੀਦਾ, ਮਰਨ ਨਹੀਂ। ਮਰਦੇ ਦਮ ਤੱਕ ਜਨਮ ਦਿਨ ਮਨਾਉਂਦਾ, ਜਨਮ ਤੇ ਹੋ ਗਿਆ ਗੱਲ ਖਤਮ, ਹੁਣ ਤੇ ਮਰਨ ਦਿਨ ਹੋਣਾ ਉਹਨੂੰ ਚੇਤੇ ਰੱਖ। ਨਹੀਂ, ਮਨੁੱਖ ਨੂੰ ਜਵਾਨੀ ਕਬੂਲ ਹੈ, ਬੁਢੇਪਾ ਨਹੀਂ। ਤੇ ਭਾਵੇਂ ਚਿੱਟੇ ਹੋਣ ਲੱਗ ਪੈਣ, ਬੰਦਾ ਕਹਿੰਦਾ ਕੋਈ ਗੱਲ ਨਹੀਂ ਰੱਬਾ ਤੂੰ ਚਿੱਟਾ ਕਰ, ਸਾਨੂੰ ਕਾਲੇ ਕਰਨ ਦੀ ਜਾਚ ਆਉਂਦੀ ਹੈ, ਸਾਨੂੰ ਬੁਢੇਪਾ ਨਹੀਂ ਕਦੇ ਨਹੀਂ। ਮੈਨੂੰ ਤੇ ਇਸ ਤਰ੍ਹਾਂ ਵੀ ਬਹੁਤਾ ਤਜਰਬਾ ਹੋਇਆ, ਬਹੁਤ ਸਾਰੇ ਮਨੁੱਖ ਆਪਣੇ ਉਮਰ ਵੀ ਘਟਾ ਕੇ ਦੱਸਦੇ ਨੇ। ਫਿਰ ਕਦੇ ਇਸ ਤਰ੍ਹਾਂ ਦੀ ਕਥਾ ਚੱਲੇ ਨਾ, ਮੈਨੂੰ ਆਪਣਾ ਚਵਿੱਤਰ ਚੇਤੇ ਆ ਜਾਂਦਾ। ਇੰਡੀਆ ਦੇ ਰੇਲਵੇ ਸੀਟਾਂ ਬੁੱਕ ਕਰਾਈਏ ਤਾਂ ਉਮਰ ਲਿਖਾਣੀ ਪੈਂਦੀ, ਕਿਸੇ ਉਮਰ ਵੀ ਲਿਖਣੀ ਪੈਂਦੀ। 15-20 ਸਾਲ ਤੋਂ ਮੈਂ ਲਿਖ ਰਿਹਾ, ਤੂੰ ਆਪਣੀ ਉਮਰ 7 ਸਾਲ ਲਿਖ ਰਿਹਾ। 7 ਸਾਲ ਗੋਲਡਨ ਟੈਂਪਲ ਐਕਸਪ੍ਰੈਸ ਵਿਚ ਅੰਮ੍ਰਿਤਸਰ ਤੋਂ ਬੈਠਣਾ ਸੀ ਤੇ ਜਾਣਾ ਸੀ ਉਹਨਾਂ ਨੇ ਬੰਬੇ। ਫਾਰਮ 4-5 ਮੇਰੇ ਕੋਲ 30-40 ਸੱਜਣ ਇਕੱਠੇ, ਮੈਂ ਉਹਨਾਂ ਦੀ ਉਮਰ ਪੜ ਲਈ 7 ਸਾਲ ਸੁਭਾਵਿਕ। ਮੈਂ ਪੁੱਛ ਲਿਆ, ਮੇਰੇ ਭਾਈ ਸਾਹਿਬ ਕਿਉਂਕਿ ਕਈ ਸਾਲਾਂ ਤੋਂ ਮੈਂ ਦੇਖ ਰਿਹਾ ਤੁਸੀਂ 7 ਸਾਲ ਹੀ ਲਿਖ ਲਿਓ। ਕਹਿੰਦੇ 7 ਹੀ ਠੀਕ ਹੈ, ਨਹੀਂ ਤਾਂ ਤੁਸੀਂ ਬੁੱਢਾ ਹੋ ਗਿਆ, ਆਪਾਂ ਅੱਗੇ ਕਾਹਨੂੰ ਵੱਢਣਾ ਹੈ, 7 ਹੀ ਠੀਕ ਹੈ। ਫਿਰ ਮੈਨੂੰ ਇੱਕ ਸਮਝ ਆ ਗਈ, ਫਿਰ ਮੇਰਾ ਇੱਕ ਤਜਰਬਾ ਮੈਂ ਐਸਾ ਅਧਿਐਨ ਕੀਤਾ। ਬਹੁਤ ਸਾਰੀ ਦੁਨੀਆ ਆਪਣੀ ਉਮਰ ਘਟਾ ਕੇ ਦੱਸਦੀ, ਜੇ 80 ਸਾਲ ਦਾ ਤੇ 70 ਦੱਸਦਾ, 70 ਦਾ ਹੈ ਤੇ 60 ਦੱਸਦਾ, 60 ਦਾ ਹੈ ਤੇ 50 ਦੱਸਦਾ, 50 ਦਾ ਹੈ ਤੇ 40 ਦੱਸਦਾ, ਚਾਲੀ ਦਾ ਹੈ ਤੇ ਤੀਹ ਦੱਸਦਾ ਹੈ ਬੀਬੀਆਂ ਤੀਹ ਤੌਰ ਦੇ ਉੱਤੀ ਜਾਂਦੀਆਂ ਕਾਰਨ ਜਵਾਨੀ ਕਬੂਲ ਬਹੁਤਾ ਜਨਮ ਕਬੂਲ ਹੈ ਮਰਨ ਸੁਖ ਕਬੂਲ ਹੈ ਦੁੱਖ ਨਹੀਂ ਇਹ ਸੰਸਾਰੀ ਦੀ ਪਹਿਚਾਣ ਹੈ ਭਗਤ ਦੀ ਪਹਿਚਾਣ ਨਹੀਂ ਗੁਰਮੁਖ ਦੀ ਪਹਿਚਾਣ ਗੁਰਮੁਖ ਤੇ ਕਬੀਰ ਦੀ ਤਰ੍ਹਾਂ ਨਾਮਦੇਵ ਦੀ ਤਰ੍ਹਾਂ ਕਹੇਗਾ ਨਾਮਦੇਵ ਕਹਿੰਦੇ ਨੇ ਜਨਮ ਵੀ ਕਬੂਲ ਮਰਨ ਵੀ ਕਬੂਲ ਸਾਨੂੰ ਰਾਜਾ ਹੋਣਾ ਵੀ ਕਬੂਲ ਵਿਸਾਰੀ ਆਉਣਾ ਵੀ ਕਬੂਲ ਪਰ ਕਬੀਰ ਕਹਿੰਦੇ ਨੇ ਨਾ ਸਾਨੂੰ ਰਾਜਾ ਹੋਣਾ ਕਬੂਲ ਨਾ ਸਾਨੂੰ ਵਿਸਾਰੀ ਅਸੀਂ ਰਾਜੇ ਹੋਣਾ ਕਬੂਲ ਹੀ ਨਹੀਂ ਕਰਦੇ ਸਾਨੂੰ ਸੁੱਖ ਕਬੂਲ ਹੀ ਨਹੀਂ ਸਾਨੂੰ ਜਨਮ ਚਾਹੀਦਾ ਹੀ ਨਹੀਂ ਕਿਉਂਕਿ ਜਨਮ ਚਾਹੀਦਾ ਤੇ ਨਾਲ ਮਰਨ ਸੁੱਖ ਚਾਹੀਦਾ ਤੇ ਨਾਲ ਦੁੱਖ ਹੈ ਜਾਂ ਤੇ ਦੋਹਾਂ ਦੀ ਲਾਲਸਾ ਮਨੁੱਖ ਅੰਦਰੋਂ ਕੱਢੇ ਜਾਂ ਦੋਹਾਂ ਨੂੰ ਕਬੂਲ ਕਰੇ ਤਾਂ ਉਸ ਮਨੁੱਖ ਦੀ ਸੁਰਖ ਜੋੜਦੇ ਤਾਂ ਕਿਤੇ ਆਤਮਿਕ ਅਨੁਭਵ ਪੈਦਾ ਹੁੰਦਾ ਕਿਉਂਕਿ ਦੁਨੀਆਦਾਰੀ ਚੱਲਦੀ ਰਹਿੰਦੀ ਹੈ ਬਾਜ਼ਾਰ ਦੇ ਵਿੱਚ ਵੀ ਘਰ ਬਾਰ ਦੇ ਵਿੱਚ ਵੀ ਗੁਰਸਾਖੀ ਬਾਪ ਮੰਦਰ ਮਸਜਿਦ ਗੁਰਦੁਆਰਿਆਂ ਚ ਵੀ ਕੁਛ ਚੱਲਦਾ ਪਰਮਾਤਮਾ ਕੋਈ ਵਿਅਕਤੀ ਨਹੀਂ ਹੈ ਸ਼ਕਤੀ ਹੈ ਅਗਰ ਉਸ ਨੂੰ ਵਿਅਕਤੀ ਮੰਨੀਏ ਤਾਂ ਵਿਅਕਤੀ ਦਾ ਜਨਮ ਹੁੰਦਾ ਤੇ ਜਿਸਦਾ ਜਨਮ ਹੈ ਫਿਰ ਉਸਦਾ ਮਰਨ ਵੀ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਆ ਜਨਮ ਹੈ ਆ ਮਰਨ ਹੈ ਮੈਂ ਫਿਰ ਅਸ ਤਰ੍ਹਾਂ ਪਰਮਾਤਮਾ ਵਿਅਕਤੀ ਨਹੀਂ ਹੈ ਪ੍ਰਥਮ ਭਗਵਤੀ ਚਮਰ ਕੇ ਗੁਰੂ ਨਾਨਕ ਲਈ ਵਿਆਏ ਭਗਵਤੀ ਮੇਨ ਸ਼ਕਤੀ ਵਿਅਕਤੀ ਨਹੀਂ ਹੈ ਕੋਈ ਸ਼ਕਤੀ ਹੈ ਵਿਆਪਕ ਕਥਾ ਹੈ ਅਗਰ ਉਸਨੂੰ ਵਿਅਕਤੀ ਮੰਨ ਲਈਏ ਤੇ ਉਹਦੇ ਮਾਂ ਬਾਪ ਵੀ ਮੰਨਣੇ ਪੈਣਗੇ ਇੱਕ ਦਫ਼ਾ ਉਸਦੇ ਮਾਂ ਬਾਪ ਮੰਨ ਲਈਏ ਤੇ ਜਾਤ ਪਾਤ ਵੀ ਮੰਨਣੇ ਪੈਣਗੇ ਸਤਿਗੁਰੂ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾ ਤਾਤ ਹੈ ਨਾ ਮਾਤ ਹੈ ਨਾ ਜਾਤ ਹੈ ਨਾ ਪਾਤ ਹੈ ਤੇ ਪ੍ਰਭੂ ਤੇਰੇ ਤਾਤ ਮਾਤ ਨਹੀਂ ਹੈ ਇਸ ਵਾਸਤੇ ਤੇਰੀ ਜਾਤ ਪਾਤ ਵੀ ਨਹੀਂ ਹੈ ਅਗਰ ਉਸਨੂੰ ਵਿਅਕਤੀ ਮੰਨ ਲਓ ਤਾਂ ਵਿਅਕਤੀ ਇੱਕ ਸਮੇਂ ਇੱਕੋ ਹੀ ਥਾਂ ਤੇ ਹੁੰਦਾ ਸਾਰੀ ਥਾਵਾਂ ਤੇ ਨਹੀਂ ਹੁੰਦਾ ਹੁਣ ਇਹ ਮਹਿਲ ਕੀਤੀ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਬੈਠੇ ਆਪਣੇ ਘਰ ਨਹੀਂ ਹੋ ਵਿਅਕਤੀ ਇੱਕ ਸਮੇਂ ਇੱਕੋ ਹੀ ਥਾਂ ਤੇ ਹੁੰਦਾ ਤੇ ਜੇ ਪਰਮਾਤਮਾ ਵੀ ਵਿਅਕਤੀ ਤਾਂ ਕਿਤੇ ਬੈਕੁੰਠ ਜਾਂ ਸੱਤਵੇਂ ਅਸਮਾਨ ਤੇ ਬੈਠਾ ਹੋਵੇਗਾ ਇੱਥੇ ਤਾਂ ਨਹੀਂ ਮਹਾਰਾਜ ਦੀ ਬਾਣੀ ਕਹਿੰਦੀ ਹੈ ਤੂੰ ਸਭ ਨਹੀਂ ਥਾਂ ਆਏ ਜਿੱਥੇ ਹੋ ਜਾਏ ਸਾਚਾ ਸਿਰਜਨ ਹਾਰ ਗਏ ਸਭ ਜਗ੍ਹਾ ਸਾਰੀ ਥਾਵਾਂ ਤੇ ਇਸ ਵਾਸਤੇ ਜਿੱਥੇ ਹਰ ਹਰ ਆ ਦੀਏ ਜਿੱਥੇ ਹਰ ਮਿੱਤਰਤਾ ਆਈ ਉਜਾੜ ਵਿੱਚ ਮੈਂ ਤੈਨੂੰ ਯਾਦ ਕਰਾਂ ਘਰ ਬਾਰ ਵਿੱਚ ਮੈਂ ਤੈਨੂੰ ਯਾਦ ਕਰਾਂ ਸਫ਼ਰ ਵਿੱਚ ਮੈਂ ਤੈਨੂੰ ਯਾਦ ਕਰਾਂ ਜਾਂ ਮੰਦਰ ਮਸਜਿਦ ਗੁਰਦੁਆਰੇ ਚ ਮੈਂ ਤੈਨੂੰ ਯਾਦ ਕਰਾਂ ਤੂੰ ਤੇ ਮੌਜੂਦ ਜਿੱਥੇ ਕਿਤੇ ਜਗ੍ਹਾ ਤੇ ਤਾਂ ਹੋ ਸਕਦਾ ਜੋ ਹਰ ਜਗ੍ਹਾ ਤੋਂ ਹੋਵੇ ਜੈਨ ਜਿਰ ਦੇਖਾ ਤੈਨ ਜੈਨ ਮੌਜੂਦ ਤੇ ਵਿਅਕਤੀ ਨਹੀਂ ਹੈ ਸ਼ਕਤੀ ਹੈ ਵਿਅਕਤੀ ਦੇ ਮੰਨਦੇ ਆ ਫਿਰ ਇੱਕ ਥਾਂ ਤੇ ਮੰਨਣਾ ਪਏ ਉਹ ਵਿਆਪਕ ਨਹੀਂ ਅਗਰ ਉਹ ਵਿਅਕਤੀ ਹੈ ਤਾਂ ਫਿਰ ਉਸਦਾ ਕੋਈ ਰੰਗ ਤੇ ਰੂਪ ਵੀ ਹੋਵੇਗਾ ਕਾਲਾ ਹੋਵੇਗਾ ਗੋਰਾ ਹੋਵੇਗਾ ਲਾਲ ਰੰਗ ਦਾ ਹੋਵੇਗਾ ਸਾਂਵਲਾ ਹੋਵੇਗਾ ਕੋਈ ਨਾ ਕੋਈ ਰੰਗ ਵੀ ਹੋਵੇਗਾ ਸਾਹਿਬ ਕਹਿੰਦੇ ਨੇ ਆਰੂਪ ਹੈ ਅਨੂਪ ਹੈ ਜਪ ਸਾਹਿਬ ਦੀ ਬਾਣੀ ਬੜੀ ਕਮਾਲ ਬਾਣੀ ਹੈ ਮਲੇਸ਼ੀਆ ਕੁਆਲਾ ਲੰਪੁਰ ਦੇ ਇੱਕ ਦਿਨ ਮੇਰੇ ਮਨ ਵਿੱਚ ਖਿਆਲ ਆਇਆ ਕਿਉਂਕਿ ਜਪ ਸਾਹਿਬ ਦੇ ਮਹਾਰਾਜ ਹਰ ਰੂਪ ਨੂੰ ਨਮਸਕਾਰ ਕਰਦੇ ਨੇ ਨਮਸਤਮ ਅਦਾਲੇ ਨਮਸਤਮ ਕਿਰਪਾਲੇ ਨਮਸਤਮ ਅਰੂਪੇ ਨਮਸਤਮ ਅਨੂਪੇ ਹਰ ਛੰਦ ਦੇ ਨਮੋ ਤੁਲਦ ਤੁਲਦੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਾ ਇੰਦਰ ਇੰਦਰੇ ਕੋਈ ਵੀ ਛੰਦ ਲੈ ਲਓ ਨਮਸਕਾਰ ਹੈ ਨਮਸਕਾਰ ਹੈ ਨਮਸਕਾਰ ਹੈ ਤੇ ਕਿਤਨੇ ਰੂਪਾਂ ਨੂੰ ਕਿਤਨੀ ਦਫ਼ਾ ਨਮਸਕਾਰ ਕੀਤਾ ਮੈਂ ਖਿਆਲ ਆਇਆ ਮੈਂ ਗਿਣਤੀ ਤੇ ਕਰ ਲਈ ਮੈਨੂੰ ਤਿੰਨ ਦਿਨ ਲੱਗੇ ਉਦੋਂ ਮੇਰੀ ਗਿਣਤੀ ਹੋਈ ਸੀ 1100 ਦਫ਼ਾ ਸਤਿਗੁਰੂ ਨਮਸਕਾਰ ਕਰਦੇ ਜਪ ਸਾਹਿਬ ਦੀ ਬਾਣੀ ਜੋ ਭਾਵਨਾ ਨਾਲ ਸਵੇਰੇ ਜਤੇ ਅੰਮ੍ਰਿਤ ਵੇਲੇ ਉਹਨੇ 1100 ਦਫ਼ਾ 1100 ਸਰੂਪਾਂ ਨੂੰ ਮੱਥਾ ਚਾਹੀਦਾ ਨਮਸਕਾਰ ਐਸੀ ਕਦਮ ਨਹੀਂ ਬਣੇ ਇਹ ਕਹੂੰ ਤੇਰਾ ਕੋਈ ਰੂਪ ਨਹੀਂ ਤੇਰਾ ਕੋਈ ਰੰਗ ਨਹੀਂ ਸ਼ਕਲ ਚੈਨ ਹਰ ਵਰਨ ਜਾ ਹਰ ਬਾਤ ਨਹੀਂ ਜੈ रूप रंग अर रेख देख को कह न सकत है, कोई तेरा रंग बयान नहीं कर सकता। अगर तू व्यक्ति है तो फिर तेरा कोई मजहब भी होगा, हिंदू होगा, मुस्लिम होगा, या सिख होगा, ईसाई होगा, यहूदी होगा, या पारसी होगा, जैनी होगा, या बोधी होगा, कुछ ना कुछ होगा। अगर तू व्यक्ति है, धन गुरु गोबिंद सिंह जी महाराज के बहुत बड़े ध्यान न सुनना, अब तक एक रूप उन्होंने पेश किया गया, तीर बड़ा सोना चढ़ा लेंदे सन, बजुर्ग का निशाना बड़ा बजट का बनाते सन, पर बाणी कितना ब्रह्म ज्ञान है, कितनी सम दृष्टि है, इस पर से सारी अखा नहीं गई, कभी विचार नहीं किए। धन गुरु गोबिंद सिंह जी महाराज समान कर दे रहे, नमस्तम तम अजवे, नमस्तक तो अजवे, नमस्कार है प्रभु मैनु तेरा, तेरे से सजदा कर रहे हैं तेरे कदम, तेरा कोई मतलब नहीं, ना तो हिंदू है, ना तो मुस्लिम है, ना तो सिख है, ना तो ईसाई है, ना तो यहूदी है, ना तो पारसी है, ना तो जैनी है, ना तो बोधी है, पंक्तियां फिर सुनना, नमस्तम अमजवे, अमजव है तेरा कोई मतलब, नमस्तम अमजवे, नमस्तस्त अजवे, मतलब से एक रास्ता होता है सागर तक पहुंचने का, तो तुम भी रस्ते से तो ही किधरे पहुंचना है, फिर सारे रस्ते हैं, इस्लाम एक रास्ता है, सिख एक रास्ता है, हिंदू एक रास्ता है, बौद्ध एक रास्ता है, जैन एक रास्ता है, वक् वक् रस्तियां तो नदियां सागर तक पहुंचदिया ने, एक रस्ते तो नहीं जाने, गंगा का अपना रस्ता है, गोदावरी का अपना है, नर्मदा का अपना रस्ता है, सतलुज का अपना है, इराक का दजला से खराब अपने रस्ते से जाता है, मित्र की नील नदी अपने रस्ते से जाती है, पर इंग्लैंड का सैन अपने रस्ते से जाता है, इधर सागर के जो सारे लीन हो जाते हैं, ना फिर सैन है, ना फिर गंगा है, ना फिर जमुना है, ना कोई गोदावरी है, ना नर्मदा है, सागर दे सागर ही है, नाम भी खो गए, इलाका भी खो गया, गंगा नदी भारत की है, नाम गंगा है, तो लभो समुद्र के गंगा न लभो समुद्र के समुद्र की है, सारिया नदियां सागर की तरफ जाने ने, पर सागर के लीन होकर उन्होंने नाम और निशान मिट जाता, सागर के सागर ही रह जाता है, सुरख जिस दिन शब्द न जुड़ के मनुख की चेतना परमात्मा च लीन हो जाती है, मनुख उदों परमात्मा हो जाता है, और कुछ भी नहीं रहता। अब तो जाए चटे सिंघासन, मिले हैं तारंग पानी, राम कबीरा एक भय है कोई न सके बचा, बिगड़ो कबीरा राम दुहाई, साच भयो अन कदे न जाई, दो शब्द मैंने और भी कह लेना, पर गुस्ताखी नहीं माफ, अजे जात का मान, मजहब का मान, इलाके का मान, भाषा का मान, इस गल का सबूत है, अजे लीन का नसीब नहीं हो, अगर मुसलमान नु मुसलमान होने का माण है, अपने मजहब की गल करी जा रहे, अजे रस्ते अजे रस्ते पहुंचे जी गल कुछ होर हो जाती, इस्लाम के भी लोग पहुंचे ने, फरिंदा खालक खलक खलक वतेरा बमान है, ते मंदा कितनो वाकी है, जहां दिस दिन कोई कोई होगी है, सब कोई है और कुछ भी कितनो शमत कबरेल जिदी मुल्तान में पुठी खल लाके मारिया गया, तो कहें अज यक चिराग मस्जिद व बुतखाना रोशन अस, दर है तम के दुश्मनी खोपरों दी चिराग, कहें एको दीवा मैनू मंदिर देते मस्जिद दे जलदा दिखाई दे रहा, एको रोशनी पता नहीं कुपर से दीन का झगड़ा की है, हिंदू से मुस्लिम का झगड़ा की है, कहते मैं समझ नहीं आया, एक मुसलमान फकीर कह रहा है, भावे वकत के बादशाह ने वकत के हुकूमत ने यदि पुठी खल ला के इन तड़का के मारिया, मुल्तान के नवाज ने, कारण इदिया गल्ला हो जो मजहब के तंग दायरे के लोग पसंद नहीं करते, उन्होंने समझ तो करे, अगर परमात्मा को व्यक्ति मन ले दिया तो फिर उसका मजहब भी मना मनना पड़ेगा, जरूर हिंदू होगा या मुस्लिम होगा, मैनू गल बोलती नहीं, कुछ सज्जन मैंने कह लगा, शायर भी थी एक अखबार एक कालम भी लिखता, मैनू कह लगा ज्ञानी जी कुछ भी होवे, साडा खुदा बहुत वड्डा, साडा रब छोटा, ਮੈਂ ਕਿਹਾ ਖੁਦਾ ਵੱਡਾ ਛੋਟਾ ਨਹੀਂ ਆਉਂਦਾ ਕਿ ਤੇਰਾ ਖੁਦਾ ਵੱਡਾ, ਇਹਦਾ ਮਤਲਬ ਸਾਡਾ ਕੋਈ ਹੋਰ ਹੈ, ਮੇਰਾ ਕੋਈ ਹੋਰ ਹੈ? ਕਹਿੰਦਾ ਹਾਂ। ਮੈਂ ਕਿਹਾ ਵੀ ਸਾਡਾ ਸੂਰਜ ਕੋਈ ਹੋਰ ਆਉਣਾ, ਸਾਡਾ ਸੂਰਜ ਕੋਈ ਹੋਰ ਆਉਣਾ, ਸਾਰੀ ਜਗ੍ਹਾ ਇੱਕੋ ਹੀ ਸੂਰਜ ਚੰਗਣਾ ਹੈ। ਇਹ ਗੱਲ ਵੱਖਰੀ ਹੈ, ਸੂਰਜ ਦੇ ਨਾਮ ਅਲੱਗ ਅਲੱਗ ਨੇ। ਸੂਰਜ ਨੂੰ ਸੂਰਜ ਕਹਿੰਦੇ ਨੇ, ਸੂਰਜ ਨੂੰ ਰਵੀ ਕਹਿੰਦੇ ਨੇ, ਸੂਰਜ ਨੂੰ ਬਾਨ ਕਹਿੰਦੇ ਨੇ, ਸੂਰਜ ਨੂੰ ਖੁਰਸ਼ੀਦ ਕਹਿੰਦੇ ਨੇ, ਸੂਰਜ ਨੂੰ ਆਫਤਾਬ ਕਹਿੰਦੇ ਨੇ, ਸੂਰਜ ਨੂੰ ਸੰਨ ਕਹਿੰਦੇ ਨੇ। ਜੋ ਸੰਨ ਹੈ ਉਹੀ ਖੁਰਸ਼ੀਦ ਹੈ, ਜੋ ਖੁਰਸ਼ੀਦ ਹੈ ਉਹੀ ਆਫਤਾਬ ਹੈ, ਜੋ ਆਫਤਾਬ ਹੈ ਉਹੀ ਬਾਨ ਹੈ, ਜਿਹੜਾ ਬਾਨ ਹੈ ਉਹੀ ਰਵੀ ਹੈ, ਉਹ ਜਿਹੜਾ ਰਵੀ ਹੈ ਉਹੀ ਸੂਰਜ ਹੈ। ਨਹੀਂ ਤਾਂ ਕੌਣ ਤੁਹਾਨੂੰ ਦੱਸੇ ਜੋ ਖੁਦਾ ਹੈ ਉਹੀ ਰਾਮ ਹੈ, ਉਹ ਜਿਹੜਾ ਰਾਮ ਹੈ ਉਹੀ ਵਾਹਿਗੁਰੂ ਹੈ। ਕਿਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆਂ ਕਹਿੰਦੇ ਨੇ, ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਸੂਰਜ ਦੇ ਨਾਮਾਂ ਦਾ ਤੇ ਝਗੜਾ ਨੀ, ਉਹ ਜਿਹੜਾ ਮਹਾਂ ਸੂਰਜ ਹੈ ਉਹਦੇ ਨਾਮਾਂ ਦਾ ਬੜਾ ਝਗੜਾ ਹੈ, ਬੜਾ ਝਗੜਾ ਵੀ ਮੈਂ ਬੜਾ ਝਗੜਾ ਅਗਿਆਨ ਦਾ ਦਰਜ ਹੈ, ਨਾ ਸਮਝੇ ਕਰਕੇ ਮਨੁੱਖ ਧਾਰਮਿਕ ਨਹੀਂ ਹੈ। ਅਗਰ ਧਾਰਮਿਕ ਕੌਣ ਹੁੰਦਾ ਹੈ ਇਹ ਮੇਰੇ ਸਾਰੀ ਵਿਚਾਰ ਤੁਹਾਡੇ ਸਾਹਮਣੇ ਇਹਨਾਂ ਦੋ ਦਿਨਾਂ ਚ ਰੱਖਣ ਦੀ ਜਮਾਨੀ ਕੋਸ਼ਿਸ਼ ਜਾਇ ਕਰਨੀ ਹੈ, ਉਹ ਵਿਅਕਤੀ ਨਹੀਂ ਹੈ। ਅਗਰ ਵਿਅਕਤੀ ਮਨੋਗੇ ਤਾਂ ਫਿਰ ਉਸਦਾ ਮਜ਼ਹਬ ਵੀ ਮੰਨਣਾ ਪੈਂਦਾ। ਮਹਾਰਾਜ ਕਹਿੰਦੇ ਨਮਸਤਕ ਅਜਵੇ, ਨਮਸਤਕ ਅਜਵੇ। ਅਗਰ ਉਸਨੂੰ ਵਿਅਕਤੀ ਮਨੋਗੇ ਤਾਂ ਵਿਅਕਤੀ ਦੇ ਦੋ ਰੂਪ ਨੇ, ਇਸਤਰੀ ਤੇ ਪੁਰਸ਼। ਫਿਰ ਫੈਸਲਾ ਕਰਨਾ ਪਏਗਾ ਉਹ ਨਰ ਹੈ ਕਿ ਨਾਰੀ ਹੈ, ਇਸਤਰੀ ਹੈ ਕਿ ਪੁਰਸ਼ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੋਲ ਸਰਵਨ ਕਰੋ ਦਨਾਸਰੀ ਰਾਜ ਦਾ। ਸੁਨ ਮੰਡਲ ਇੱਕ ਜੋਗੀ ਵੈਸੇ, ਜੋਗੀ ਕਹਿਣ ਜੁੜੇ ਨੂੰ, ਭੋਗੀ ਕਹਿਣ ਟੁੱਟੇ ਨੂੰ, ਬਾਗ ਬਾਗ ਕਰੋ ਟੁਕੜੇ ਟੁਕੜੇ ਕਰੋ, ਤੇ ਸੰਸਕ੍ਰਿਤ ਦਾ ਸ਼ਬਦ ਹੈ ਬਾਗ ਟੁਕੜੇ ਟੁਕੜੇ। ਯੋਗ ਜੋੜੋ, ਯੋਗ ਕਰੋ, ਜੋੜੋ ਬਾਗ ਕਰੋ, ਤਬਦੀਮ ਕਰੋ ਟੁਕੜੇ ਕਰੋ। ਜੋਗੀ ਦੀ ਉਪਮਾ ਹੈ, ਜਿਹੜਾ ਜੁੜੇ ਹੋਇਆ ਪ੍ਰਭੂ ਨਾਲ ਉਹ ਜੋਗੀ ਹੈ। ਉਹ ਜੋ ਕੁਛ ਵੀ ਕਰੇਗਾ ਜੋੜਨ ਦਾ ਹੀ ਕੰਮ ਕਰੇਗਾ, ਦੋ ਦਿਲਾਂ ਨੂੰ ਜੋੜੇਗਾ, ਦੋ ਮਜ਼ਹਬਾਂ ਨੂੰ ਜੋੜੇਗਾ, ਦੋ ਪਰਿਵਾਰਾਂ ਨੂੰ ਜੋੜੇਗਾ, ਦੋ ਕੌਮਾਂ ਨੂੰ ਜੋੜੇਗਾ, ਕਦਮ ਕਦਮ ਤੇ ਜੋੜਨਾ ਉਸਦਾ ਕੰਮ ਹੋਵੇਗਾ। ਪਰ ਜੋ ਭੋਗੀ ਹੈ, ਜਿਸਨੇ ਆਪਣੇ ਆਪ ਨੂੰ ਪ੍ਰਭੂ ਨਾਲ ਤੋੜਿਆ ਹੋਇਆ, ਭਾਗ ਭਾਗ ਕੀਤਾ ਹੋਇਆ, ਉਹਦਾ ਤੇ ਕੰਮ ਇਹੀ ਹੋਏਗਾ, ਕਦਮ ਕਦਮ ਤੇ ਤੋੜਨਾ, ਦੋ ਦਿਲਾਂ ਨੂੰ ਤੋੜਨਾ, ਦੋ ਘਰਾਂ ਨੂੰ ਤੋੜਨਾ, ਦੋ ਗ੍ਰਾਮਾਂ ਨੂੰ ਤੋੜਨਾ, ਦੋ ਮੁਲਕਾਂ ਨੂੰ ਤੋੜਨਾ, ਦੋ ਕੌਮਾਂ ਨੂੰ ਤੋੜਨਾ। ਦੁਨੀਆਂ ਵਿੱਚ ਭੋਗੀ ਇਤਨੇ ਜ਼ਿਆਦਾ ਨੇ, ਇਤਨੇ ਜ਼ਿਆਦਾ ਨੇ, ਕਦਮ ਕਦਮ ਦੇ ਉੱਤੇ ਟੁੱਟਣਾ ਹੀ ਹੈ, ਬਣਾਉਂਦਾ ਜਾ ਰਿਹਾ ਜੋਗੀ ਤੇ ਕੋਈ ਕੋਈ। ਮੌਲਾਨਾ ਰੁਮ ਕਹਿੰਦੇ ਨੇ, ਤੂੰ ਬਰਾਏ ਵਸਲ ਕਰਦਨ ਆਵਲੇ, ਨਹੀਂ ਬਰਾਏ ਫਸਲ ਕਰਦਨ ਆਵਲੇ। ਤੂੰ ਦੁਨੀਆਂ ਦੇ ਜੋੜਨ ਲਈ ਆਇਆ, ਤੋੜਨ ਦੇ ਨਹੀਂ। ਮਹਾਰਾਜ ਕਹਿੰਦੇ, ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕਹੋ ਕਹਿੰਦੇ। ਕੋਈ ਇਸਤਰੀ ਤੇ ਪੁਰਖ ਨਹੀਂ ਹੈ ਤਾਂ ਫਿਰ ਕੌਣ ਹੈ? ਪੁੱਛੋ ਸੰਤ ਮੇਰੋ ਠਾਕੁਰ ਕਹਿਤਾ, ਪਰ ਉਹ ਕਹਿਤਾ ਉਹ ਫਿਰ ਕੀ ਹੈ? ਤੇ ਮਹਾਰਾਜ ਕਹਿੰਦੇ ਨੇ, ਤ੍ਰਿਭਵਨ ਜੋਤ ਰਹੇ ਤੇ ਵਧਾਈ ਸੁਰਨਾ ਲਾਭ ਤੇ ਸਰਨਾ। ਕੋਈ ਜੋਤ ਹੈ ਤਿੰਨ ਭਵਨਾਂ ਵਿੱਚ ਵਿਆਹ ਕਰੋ, ਕੋਈ ਚਾਨਣਾ ਹੈ, ਕੋਈ ਸ਼ਕਤੀ ਹੈ। ਪ੍ਰਥਮ ਭਗਵਤੀ ਸਮਰ ਕੇ ਪ੍ਰਭੋਤੀ ਮੇਨ ਸ਼ਕਤੀ, ਇੱਕ ਪਰਮ ਸ਼ਕਤੀ ਹੈ ਜੋ ਵਿਆਪਕ ਹੈ। ਉਸੇ ਸੰਬੰਧ ਵਿੱਚ ਦੋ ਤਰ੍ਹਾਂ ਦੇ ਖਿਆਲ ਆਦ ਕਾਲ ਤੋਂ ਚੱਲ ਰਹੇ ਨੇ ਕਿ ਗਾਵੇ ਕੋ ਜਾਪੇ ਜਿੱਤੇ ਦੋ, ਇਹ ਪ੍ਰਭੂ ਤੈਨੂੰ ਕੋਈ ਗਾ ਰਿਹਾ ਤੂੰ ਦੂਰ ਜਾ, ਕੋਈ ਗਾ ਰਿਹਾ ਤੂੰ ਬਹੁਤ ਨੇੜੇ। ਸਭ ਤੇ ਦੂਰ ਸਭਨ ਤੇ ਨੇੜਾ, ਇਹ ਪ੍ਰਭੂ ਜਿਤਨਾ ਤੂੰ ਦੂਰ ਹੈ ਇਤਨਾ ਹੋਰ ਕੋਈ ਵੀ ਦੂਰ ਨਹੀਂ, ਪਰ ਜਿਤਨਾ ਤੂੰ ਨੇੜੇ ਹੈ ਇਤਨਾ ਹੋਰ ਕੋਈ ਨੇੜੇ ਨਹੀਂ। ਇਹ ਸਾਰਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਕੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਉਹ ਦੂਰ ਹੈ ਪਰ ਉਹ ਨੇੜੇ ਹੈ, ਦੋਵੇਂ ਗੱਲਾਂ ਸੀ। ਤਾਂ ਹੀ ਸਰਬੀਰ ਪਾਤਸ਼ਾਹ ਨੇ ਆਪਣੀ ਬਾਣੀ ਚ ਲਿਆ, ਤਾਂ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਦਾ ਜ਼ਿਕਰ ਪੈ ਕਰਦੇ ਨੇ। ਤਾਂ ਹੀ ਕਬੀਰ ਕਹਿੰਦੇ ਨੇ, ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਤਰੀ ਚਰੇ ਖਜੂਰ। ਦੋਵੇਂ ਗੱਲਾਂ ਸਹੀ ਨੇ। ਜੇ ਫਰੀਦ ਕਹਿੰਦੇ ਨੇ ਤੂੰ ਦੂਰ ਹੈ ਤਾਂ ਠੀਕ ਕਹਿ ਰਿਹਾ, ਤੇ ਜੇ ਰਵਿਦਾਸ ਕਹਿ ਰਹੇ ਨੇ ਤੂੰ ਨੇੜੇ ਹੈ ਤਾਂ ਠੀਕ ਕਹਿ ਰਿਹਾ। ਪਰ ਇਹ ਦੋਵੇਂ ਵਿਰੋਧੀ ਗੱਲਾਂ ਸਹੀ ਹੈ, ਪੂਰਨ ਤੌਰ ਤੇ ਸੱਚ ਨੇ। ਇਹਨਾਂ ਦੀ ਸਚਾਈ ਮੈਂ ਕੱਲ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਿਰਾਮਤ ਕਰਨ, ਬਖਸ਼ਿਸ਼ ਕਰਨ, ਇਸ ਵਿਚਾਰਧਾਰਾ ਜੋ ਇੱਕ ਅਤੀ ਸੂਖਸ਼ਮ ਸੀ ਮੈਂ ਤੁਹਾਨੂੰ ਸਰਵਨ ਕਰਾ ਸਕਾਂ, ਤੇ ਸਾਹਿਬ ਰਹਿਮਤ ਕਰਨ ਸੁਣ ਕੇ ਤੁਹਾਡੇ ਹਿਰਦੇ ਚ ਵਸੇ, ਸੁਣਾ ਕੇ ਮੇਰੇ ਹਿਰਦੇ ਚ ਵਸੇ। ਗੁਰਮੁਖ ਸੱਜਣਾ ਨੇ ਪ੍ਰਬੰਧਕਾਂ ਨੇ ਸਾਨੂੰ ਦੱਸ ਦਿੱਤਾ ਸੀ ਕੱਲ ਕੋਈ ਥੋੜੀ ਜਿਹਾ ਮੇਰੀ ਮਜਬੂਰੀ ਹੋਏਗੀ, ਮੇਰੇ ਕਦਮ ਲੈਂਦੇ ਨੇ ਲੰਡਨ ਵਿਚ, ਥੋੜੀ ਜਿਹੀ ਉਹਨਾਂ ਦੀ ਤਬੀਅਤ ਖਰਾਬ ਸੀ ਹੋਸਪਿਟਲ ਦੇ ਚੇਅਰਿੰਗ ਕਲਾਸ ਦੇ ਵਿਚ ਉਹ ਐਡਮਿਟ ਸਨ। ਸੁਖਦ ਹਾਲਤ ਉਹਨਾਂ ਦੀ ਐਸੀ ਹੋ ਗਈ, ਨਬਜ਼ ਵੀ ਬੰਦ ਹੋ ਗਏ ਤੇ ਸਵਾਦ ਚੱਲਣੇ ਵੀ ਬੰਦ ਹੋ ਗਏ, ਤੇ ਮੈਨੂੰ ਇਤਲਾਹ ਕੀਤੀ ਗਈ ਮਸ਼ੀਨ ਦੀ ਹਾਲਤ ਠੀਕ ਨਹੀਂ ਹੈ ਤੇ ਬਿਹਤਰ ਹੈ ਤੁਸੀਂ ਆ ਜਾਓ। ਭਾਵੇਂ ਮੈਨੂੰ ਖਿਆਲ ਸੀ ਮੈਂ ਦੋ ਥਾਵਾਂ ਤੇ ਹਾਜ਼ਰੀ ਭਰਨੀ ਹੈ, ਮੈਂ ਕਹਿੰਦਾ ਇਹ ਵੀ ਮੇਰਾ ਫਰਜ਼ ਹੈ ਤੇ ਮੈਨੂੰ ਇਤਲਾਹ ਕੀਤੀ ਗਈ ਹੈ, ਤੇ ਮੈਂ ਇੱਥੋਂ ਫਿਰਦਾ ਹੋਸਪਿਟਲ ਚਲਾ ਗਿਆ। ਵਾਕਈ ਉਦੋਂ ਤੇ ਹਾਲਤ ਠੀਕ ਨਹੀਂ ਸੀ, ਸਵੇਰੇ ਜੋ ਹੋਸਪਿਟਲ ਗਏ ਰੱਬੀ ਰਜ਼ਾਵਾਂ ਨੇ ਉਹ ਠੀਕ ਜਿਹਾ ਹੋ ਗਏ। ਗਿਆਨੀ ਜੀ ਵੀ ਨਾਲ ਗਏ ਸਨ, ਗਿਆਨੀ ਬਲਵਿੰਦਰ ਸਿੰਘ ਜੀ, ਉਹਨਾਂ ਦੇ ਸਵਾਸਥ ਵੀ ਚੱਲਣ ਲੱਗ ਪਏ, ਨਬਜ਼ ਵੀ ਠੀਕ ਚੱਲਣ ਲੱਗ ਪਈ। ਭਾਵੇਂ ਇਹ ਸਭ ਕੁਝ ਇੱਥੇ ਮਸ਼ੀਨਾਂ ਦਿੱਤੇ ਰੱਖੇ ਹੋਏ ਔਰ ਉਹਨਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਸੀ, ਪਰ ਨਾਰਮਲ ਹਾਲਤ ਦੇ ਚੱਲਦੇ ਮੈਨੂੰ ਉਹਨਾਂ ਨੇ ਪਹਿਚਾਣ ਵੀ ਲਿਆ ਔਰ ਖੁਸ਼ ਹੋ ਗਏ। ਤਾਂ ਫਿਰ ਮੈਂ ਉਹਨਾਂ ਨੂੰ ਕਹਿੰਦੇ ਮੈਂ ਕੀਤੇ ਨੇ ਬੈਠੇ ਤੇ ਲੈਕਚਰ ਮੈਂ ਪਹੁੰਚਣਾ ਕਹਿੰਦੇ ਹੋਏ ਸੀ। ਇਸ ਤਰੀਕੇ ਨਾਲ ਕੱਲ੍ਹ ਦੀ ਹਾਜ਼ਰੀ ਮੈਂ ਨਹੀਂ ਕਰ ਸਕਿਆ। ਸਾਨੂੰ ਗੁਰੂ ਰੂਪ ਆਉਂਦੀ ਹੈ, ਸਾਰਿਆਂ ਕੋਲ ਸ਼ਮਾ ਦੀ ਯਾਚਨਾ, ਕੁੱਲ ਤੁਲ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।